ਸਵਈਆ ਲਾਲਚ ਕੋ ਕਰਕੇ ਫਲ ਤੋਰ ਕੇ ਬਾਂਧ ਸੁਪੱਲੇ ਕੇ ਸੰਗ ਲੀਏ ਬਾਸੁਰ ਏਕ ਆਹਾਰ ਰੱਖਾ ਤਿਨ ਸ੍ਰੀ ਗੁਰ ਤੇ ਚੱਕ ਚੋਰ ਕੀਏ ਭੁੱਖ ਲਗੀ ਜਬ ਹੀ ਅਗਲੇ ਦਿਨ ਤੂਸ਼ਨ ਹੀ ਤਬ ਕਾਢ ਲਏ ਖਾਵਤ ਬਿਆਕਲ ਹੋਏ ਗਯੋ ਮੁਕ ਹਾਏ ਪੁਕਾਰਤ ਹਾਏ ਕੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਦੀਨ ਦੁਨੀਆ ਦੇ ਮਾਲਕ, ਦਸੋਂ ਪਾਤਸ਼ਾਹਾਂ ਦੀ ਜਾਗਦੀ ਜੋਤ, ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉਂ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦ੍ਰਭਿਆ, ਮਨ ਭੀਨਾ ਨਿਜ ਕਰਿਆ ਵੈ ਗੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਣਾ ਕਮਲਾਂ 'ਚ ਇਕੱਤਰ ਹੋ ਕੇ ਨਿਤਾ ਪ੍ਰਤੀ ਆਪ ਜੀ ਗੁਰ ਇਤਿਹਾਸ ਦੀ ਪਵਿੱਤਰ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਕਿਰਪਾਲੂ ਦਿਆਲੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਦੀ ਪਾਵਨ ਕਥਾ ਆਪ ਜੀ ਸਰਵਣ ਕਰ ਰਹੇ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਰਾਏ ਭੋਇਨ ਦੀ ਤਲਵੰਡੀ ਤੋਂ ਚੱਲੇ ਹਨ। ਰਸਤੇ ਵਿੱਚ ਪਹਿਲੋਂ ਏਮਨਾਬਾਦ ਨਗਰ 'ਚ ਠਹਿਰੇ ਨੇ। ਭਾਈ ਲਾਲੋ ਨਾਲ ਜਿਹੜਾ ਵਚਨ ਕੀਤਾ ਸੀ ਕਿ 5 ਦਿਨ ਜੋ ਰਹਿ ਗਏ ਹਨ ਤੁਹਾਡੇ ਕੋਲ ਜ਼ਰੂਰ ਆਵਾਂਗੇ, ਉਹ ਵਚਨ ਪੂਰਾ ਕਰਕੇ 5 ਰਾਤਾਂ ਭਾਈ ਲਾਲੋ ਦੇ ਗ੍ਰਹਿ ਵਿਖੇ ਰਹਿ ਕੇ ਸਤਿਗੁਰੂ ਜੀ ਇੱਥੋਂ ਚੱਲੇ। ਚੱਲਦਿਆਂ ਚੱਲਦਿਆਂ 3 ਦਿਨ ਜਦੋਂ ਰਸਤੇ 'ਚ ਬਤੀਤ ਹੋ ਗਏ, ਜਦੋਂ ਰਾਤ ਪੈਂਦੀ ਹੈ ਆਰਾਮ ਕਰਦੇ, ਦਿਨ ਚੱਲਦਿਆਂ ਚੜ੍ਹਦਿਆਂ ਫਿਰ ਚੱਲ ਪੈਂਦੇ। 3 ਦਿਨਾਂ ਬਾਅਦ ਭਾਈ ਮਰਦਾਨੇ ਨੂੰ ਭੁੱਖ ਨੇ ਵਿਆਪਿਆ। ਸੋਚਦੇ ਨੇ ਕਿ ਗੁਰੂ ਸਾਹਿਬ ਨੂੰ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ, ਮੇਰਾ ਇਹਨਾਂ ਨਾਲ ਨਿਭਾਅ ਕਿਵੇਂ ਹੋਵੇਗਾ। ਹਾਲੇ ਤਾਂ 3 ਦਿਨ ਬੀਤੇ ਨੇ, ਅੱਗੇ ਲੰਮੇਰਾ ਰਸਤਾ ਹੈ, ਕਿਤੇ ਰਸਤੇ ਵਿੱਚ ਭੋਜਨ ਤੋਂ ਬਿਨਾਂ ਮੇਰੇ ਪ੍ਰਾਣ ਹੀ ਨਾ ਨਿਕਲ ਜਾਣ। ਇਹਦੇ ਅੰਦਰ ਦੀ ਦਸ਼ਾ ਜਾਣੀ ਜਾਣ ਸਤਿਗੁਰੂ ਜਾਣ ਕੇ ਬੋਲੇ, ਮਰਦਾਨਾ ਜੀ ਕੀ ਹਾਲ ਹੈ। ਮਹਾਰਾਜ ਹਾਲ ਕੀ ਪੁੱਛਦੇ ਹੋ, ਆਪ ਜੀ ਨੂੰ ਤਾਂ ਭੁੱਖ ਨਹੀਂ ਵਿਆਪਦੀ ਪਰ ਮੈਨੂੰ ਤਾਂ ਭੁੱਖ ਲੱਗੀ ਹੈ ਅਤੇ ਮੈਂ ਹੁਣ ਅੱਗੇ ਨਹੀਂ ਚੱਲ ਸਕਦਾ। ਪਾਤਸ਼ਾਹ ਕਿਹਾ, ਸਾਹਮਣੇ ਅੱਕ ਦਾ ਪੌਦਾ, ਇਹਨੂੰ ਜਿਹੜੇ ਫਲ ਲੱਗੇ ਨੇ ਛੱਕ ਲਓ। ਮਹਾਰਾਜ ਮਜ਼ਾਕ ਕਰਦੇ ਹੋ, ਇਹ ਤਾਂ ਜ਼ਹਿਰ ਹੈ, ਇਸ ਜ਼ਹਿਰ ਨੂੰ ਖਾ ਕੇ ਭਲਾ ਮੈਂ ਕਿਉਂ ਮਰਾਂ। ਪਾਤਸ਼ਾਹ ਆਖਿਆ, ਤੂੰ ਬਚਨ ਮੰਨ ਕੇ ਛੱਕ ਲੈ ਪਰ ਲਾਲਚ ਨਾ ਕਰੀ। ਭਾਈ ਮਰਦਾਨੇ ਨੇ ਅੱਕ ਨੂੰ ਉਸ ਲੱਗੀਆਂ ਹੋਈਆਂ ਅੰਬੀਆਂ ਦਾ ਸਵਾਦ ਜਿਸ ਵੇਲੇ ਖਾ ਕੇ ਚੱਖਿਆ, ਅਲੌਕਿਕ ਸਵਾਦ ਹੈ, ਪੇਟ ਭਰ ਗਿਆ, ਗਲੇ ਤੱਕ ਕਹਿੰਦੇ ਉਧਰ ਪੂਰ ਲਿਆ ਪਰ ਮਨ ਹਾਲੇ ਨਹੀਂ ਰੱਜਿਆ। ਅਤੇ ਫਿਰ ਸਤਿਗੁਰਾਂ ਤੋਂ ਛੁਪਾ ਕੇ ਕੱਲ੍ਹ ਵਾਸਤੇ ਅਗਲੇ ਦਿਨ ਵਾਸਤੇ ਵੀ ਇੱਕ ਪੱਲੇ 'ਚ ਬੰਨ ਲਏ, ਚੱਲ ਪਏ। ਜਦੋਂ ਅਗਲੇ ਦਿਨ ਭੁੱਖ ਲੱਗੀ ਅਤੇ ਕੱਢ ਕੇ ਖਾਧਾ, ਖਾਂਦਿਆਂ ਸਾਰ ਸਰੀਰ ਦੀ ਬੇਸੁਧੀ ਹੋ ਗਈ, ਬੇਹਾਲ ਹੋ ਗਏ, ਧਰਤੀ 'ਤੇ ਲੇਟ ਗਏ, ਕਦੇ ਪੇਟ ਦੱਬਦੇ ਨੇ, ਕਦੇ ਨਾਸਾਂ ਨੂੰ, ਨਾਸਕਾਂ ਨੂੰ, ਘਰਾਣ ਨੂੰ, ਨੱਕ ਨੂੰ ਚੜਾਉਂਦੇ, ਦਰਦ ਹੈ ਪੇਟ ਦੇ ਅੰਦਰ। ਮਹਾਰਾਜ ਜੀ ਪੁੱਛਿਆ, ਮਰਦਾਨਾ ਜੀ ਕੀ ਹੋਇਆ। ਮਹਾਰਾਜ ਆਹ ਖੇਡ ਹੋਈ, ਪਾਤਸ਼ਾਹ ਆਖਿਆ ਤੈਨੂੰ ਆਖਿਆ ਸੀ ਲਾਲਚ ਨਾ ਕਰੀ, ਜੇ ਪੱਲੇ ਬੰਨਣੇ ਹੀ ਸਨ ਤਾਂ ਸਾਨੂੰ ਪੁੱਛ ਕੇ ਬੰਨ ਲੈਂਦੇ, ਚਲੋ ਜੇ ਕੱਲ੍ਹ ਪੁੱਛ ਕੇ ਨਹੀਂ ਬੰਨੇ ਤਾਂ ਅੱਜ ਛਕਣ ਲੱਗੇ ਤਾਂ ਸਾਨੂੰ ਪੁੱਛ ਕੇ ਛਕ ਲੈਂਦੇ। ਲਾਗੇ ਇੱਕ ਅੱਕ ਦਾ ਦਰਖਤ ਪੌਦਾ ਹੋਰ ਖੜ੍ਹਾ ਸੀ, ਅੱਕ ਦੇ ਉਸ ਪੌਦੇ 'ਤੇ ਲੱਗੀ ਅੰਬੀ ਤੋੜ ਕੇ ਸਤਿਗੁਰੂ ਜੀ ਨੇ ਦਿੱਤੀ, ਆਖਿਆ ਹੁਣ ਆਹ ਛਕੋ। ਮਹਾਰਾਜ ਜੀ ਦੇ ਹੱਥਾਂ ਦਾ ਸਪਰਸ਼ ਕਰਕੇ ਉਹ ਅੰਬੀ ਅੰਮ੍ਰਿਤ ਬਣ ਚੁੱਕੀ ਸੀ, ਜਿਹਦੇ ਵਿੱਚ ਭਵੇਂ ਜ਼ਹਿਰ ਸੀ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਅੰਮ੍ਰਿਤ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਹੋਈ, ਭਾਈ ਮਰਦਾਨਾ ਜੀ ਨੇ ਉਹ ਛਕ ਲਿਆ, ਛਕਣ ਤੋਂ ਬਾਅਦ ਪੀੜਾ ਨਿਵਿਰਤ ਹੋ ਗਈ, ਹੱਥ ਜੋੜ ਕੇ ਗੁਰੂ ਚਰਨਾਂ 'ਚ ਨਮਸਕਾਰ ਕਰਕੇ ਆਪਣੇ ਇਸ ਭੁੱਲ ਦੀ ਖਿਮਾ ਮੰਗੀ। ਮਹਾਰਾਜ, ਅਣਜਾਣ ਪੁਣੇ ਦੇ ਵਿੱਚ ਮੈਂ ਇਹ ਕੰਮ ਕੀਤਾ ਹੈ, ਹੁਣ ਆਪ ਜੀ ਨੇ ਦਇਆ ਕੀਤੀ ਹੈ, ਕਿਰਪਾ ਕੀਤੀ ਹੈ, ਮੇਰੇ ਇਸ ਦਰਦ ਦੀ ਨਿਵਿਰਤੀ ਹੋਈ ਹੈ। ਮਹਾਰਾਜ ਜੀ, ਇਸ ਤਰ੍ਹਾਂ ਹਾਸ ਬਿਲਾਸ ਕਰਦੇ ਭਾਈ ਮਰਦਾਨੇ ਨਾਲ ਤੁਰੇ ਜਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਇਸ ਪਵਿੱਤਰ ਕਥਾ ਨੂੰ ਸਰਵਣ ਕਰੀਏ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਹਿਰਦੇ 'ਚ ਵਸਾਉਂਦਿਆਂ ਆਪਣੇ ਜੀਵਨ ਅਤੇ ਰਸਨਾਂ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਸਵਈਆ ਯਾ ਬਿਦਸੋਂ ਕਰ ਅਗਰ ਚਲੇ ਗੁਰ ਹਾਸ ਬਿਲਾਸ ਕੇ ਵਾਕ ਉਚਾਰੈ।
ਇਸ ਪ੍ਰਕਾਰ ਦਾ ਕੌਤਕ ਵਰਤਾ ਕੇ ਰਸਤੇ ਵਿੱਚ ਸਤਿਗੁਰੂ ਜੀ ਇੱਥੋਂ ਅੱਗੇ ਨੂੰ ਚੱਲ ਪਏ ਅਤੇ ਰਾਹ ਵਿੱਚ ਤੁਰੇ ਜਾਂਦਿਆਂ ਵੀ ਭਾਈ ਮਰਦਾਨੇ ਨਾਲ ਹਾਸ ਬਿਲਾਸ ਦੇ ਬਚਨ ਉਚਾਰਨ ਕਰਦਿਆਂ ਹੋਇਆਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਚੱਲ ਰਹੇ ਨੇ।
ਮਾਰਗ ਜਾਤ ਉਬੈ ਪਛਾਤ ਸੁਨੇ ਸ਼ੁਭ ਬਾਤ ਸੰਦੇਹ ਨਿਵਾਰੈ।
ਰਸਤੇ ਵਿੱਚ ਸਤਿਗੁਰਾਂ ਦੇ ਨਾਲ ਦੋਵੇਂ ਤੁਰੇ ਜਾ ਰਹੇ ਨੇ, ਭਾਈ ਬਾਲਾ ਅਤੇ ਭਾਈ ਮਰਦਾਨਾ ਜੀ। ਮਹਾਰਾਜ ਜੀ ਦੀਆਂ ਸ਼ੁਭ ਬਾਤਾਂ ਸ਼ੁਭ ਬਚਨ ਸੁਣ ਕੇ ਅੰਦਰ ਦੇ ਜਿਹੜੇ ਸੰਸੇ ਨੇ ਉਹਨਾਂ ਸੰਸਿਆਂ ਦੀ ਨਿਵਿਰਤੀ ਕਰਦੇ ਨੇ। ਸੰਦੇਹ ਭਗਤੀ ਦੇ ਮਾਰਗ ਦੇ ਵਿੱਚ ਚੱਲਦਿਆਂ ਕਈ ਪ੍ਰਕਾਰ ਦੇ ਖਿਆਲਾਤ, ਕਈ ਪ੍ਰਕਾਰ ਦੇ ਸਵਾਲ ਜੋ ਮਨ 'ਚ ਪੈਦਾ ਹੁੰਦੇ ਨੇ, ਜਿਨ੍ਹਾਂ ਦਾ ਜਵਾਬ ਕੇਵਲ ਗੁਰੂ ਜੀ ਪਾਸੋਂ ਪ੍ਰਾਪਤ ਹੁੰਦਾ, ਉਹ ਅਨੇਕਾਂ ਸਵਾਲ ਜੋ ਭਾਈ ਬਾਲੇ ਦੇ ਮਰਦਾਨੇ ਦੇ ਹਿਰਦੇ 'ਚ ਪੈਦਾ ਹੁੰਦੇ ਮਹਾਰਾਜ ਜੀ ਨੂੰ ਪੁੱਛ ਲੈਂਦੇ। ਗਰੀਬ ਨਵਾਜ ਪਾਤਸ਼ਾਹ ਜੀ ਉਹਨਾਂ ਦੇ ਸੰਸਿਆਂ ਦੀ ਨਿਵਿਰਤੀ ਕਰਨ ਵਾਸਤੇ ਅੱਗੋਂ ਉਹੋ ਜਿਹੇ ਸ਼ੁਭ ਬਚਨ ਸੁਣਾਉਂਦੇ ਨੇ।
ਮੰਦੈ ਮੰਦ ਚਲੈ ਗਤ ਪੰਦ ਆਨੰਦ ਭਏ ਪ੍ਰੋਗਰਾਮ ਨਿਆਰੈ।
ਸਹਿਜ ਸਹਿਜ ਚਾਲ ਨਾਲ ਸਤਿਗੁਰੂ ਜੀ ਤੁਰੇ ਜਾਂਦੇ ਨੇ ਔਰ ਰਸਤੇ ਦੇ ਵਿੱਚ ਬੜੇ ਆਨੰਦ ਨਾਲ ਸਤਿਗੁਰੂ ਜੀ ਪੰਧ ਮੁਕਾ ਰਹੇ ਨੇ। ਰਾਹ ਵਿੱਚ ਕਦੇ ਛੋਟੇ ਨਗਰ ਆਉਂਦੇ ਨੇ, ਕਦੇ ਵੱਡੇ ਗ੍ਰਾਮ ਨਜ਼ਰ ਆਉਂਦੇ ਨੇ, ਕਈ ਥਾਵਾਂ 'ਤੇ ਸੋਹਣੇ ਬਣੇ ਕਸਬੇ ਵੀ ਨਜ਼ਰ ਆਉਂਦੇ ਨੇ। ਉਹਨਾਂ ਗ੍ਰਾਮਾਂ ਨਗਰਾਂ ਕਸਬਿਆਂ ਵਿੱਚੋਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਸਹਿਜੇ ਸਹਿਜੇ ਬੜੇ ਆਨੰਦ ਨਾਲ ਤੁਰ ਕੇ ਲੰਘਦੇ ਜਾ ਰਹੇ ਨੇ।
ਗਾਉ ਬਸੈ ਨਿਸ ਬਾਸਰ ਮੈਂ ਚੱਲ ਦੇ ਉਪਦੇਸ਼ ਕਿਤੇ ਨਰ ਤਾਰੇ।
ਸ਼ਾਮ ਦਾ ਸਮਾਂ ਹੁੰਦਾ ਅਤੇ ਕਿਸੇ ਨਾ ਕਿਸੇ ਨਗਰ ਦੇ ਕੋਲ ਸਤਿਗੁਰੂ ਜੀ ਨਿਵਾਸ ਕਰ ਲੈਂਦੇ। ਉੱਥੇ ਨਗਰ ਨਿਵਾਸੀ ਮਹਾਰਾਜ ਜੀ ਨੂੰ ਵੇਖ ਕੇ ਆ ਕੇ ਹਾਜ਼ਰ ਹੁੰਦੇ। ਸਤਿਗੁਰੂ ਜੀ ਉਹਨਾਂ ਨਗਰ ਨਿਵਾਸੀਆਂ ਨੂੰ ਭਗਤੀ ਦਾ ਉਪਦੇਸ਼ ਦਿੰਦੇ। ਇੱਦਾਂ ਰਾਹ ਦੇ ਵਿੱਚ ਵੀ ਸਤਿਗੁਰਾਂ ਨੇ ਅਨੇਕਾਂ ਹੀ ਜੀਵ ਤਾਰ ਦਿੱਤੇ, ਅਨੇਕਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਰ ਉਤਾਰ ਦਿੱਤਾ, ਅਨੇਕਾਂ ਨੂੰ ਨਿਹਾਲ ਨਿਹਾਲ ਕਰ ਦਿੱਤਾ।
ਕਾਬਰੂ ਦੇਸ਼ ਕੀਓ ਪਰਵੇਸ਼ ਭਲੇ ਦਰਵੇਸ਼ ਇੱਕ ਬੇਸ ਬਣਾਏ।
ਚਲਦਿਆਂ ਚਲਦਿਆਂ ਰਸਤੇ ਵਿੱਚ ਨਗਰ ਦੇ ਅਨੇਕਾਂ ਜੀਵਾਂ ਨੂੰ ਤਾਰਦਿਆਂ ਹੋਇਆਂ, ਕਈ ਗ੍ਰਾਮਾਂ ਦੇ ਜੀਵਾਂ ਨੂੰ ਪਾਰ ਉਤਾਰਦਿਆਂ ਹੋਇਆਂ, ਚਲਦਿਆਂ ਚਲਦਿਆਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਕਾਮਰੂ ਦੇਸ਼ ਆ ਪਹੁੰਚੇ ਨੇ। ਕਾਮਰੂ ਦੇਸ਼ ਅਸਾਮ ਦੇਸ਼ ਹੈ। ਅਸਾਮ ਦੇਸ਼ ਦੇ ਵਿੱਚ ਕਾਮਰੂ ਗਰੀਬ ਨਵਾਜ ਪਾਤਸ਼ਾਹ ਜੀ ਆ ਗਏ ਨੇ। ਗੁਰਦੇਵ ਨੇ ਸਰੀਰ 'ਤੇ ਦਰਵੇਸ਼ਾਂ ਵਾਲਾ ਵੇਸ ਧਾਰਨ ਕੀਤਾ ਹੋਇਆ, ਫਕੀਰੀ ਲਿਬਾਸ ਸਤਿਗੁਰੂ ਜੀ ਨੇ ਸਰੀਰ 'ਤੇ ਧਾਰਨ ਕੀਤਾ ਹੋਇਆ ਔਰ ਚਲਦਿਆਂ ਕਾਮਰੂ ਦੇਸ਼ ਆ ਪਹੁੰਚੇ ਹਨ।
ਮੰਤਰਨ ਜੰਤਰਨ ਤੰਤਰਨ ਕੀ ਨਿਧ ਜੋਰ ਸਿਮੰਤਨ ਕੋ ਜੇ ਥਾਏ।
ਕਹਿੰਦੇ ਜਿੱਥੇ ਇਸਤਰੀਆਂ ਜਿਹੜੀਆਂ ਨੇ ਉਹ ਤੰਤਰ ਮੰਤਰ ਦੀ ਵਿੱਦਿਆ ਨੂੰ ਜਾਣਨ ਵਾਲੀਆਂ ਨੇ। ਇਹ ਕਾਮਰੂ ਦੇਸ਼ ਦੀਆਂ ਇਸਤਰੀਆਂ ਜਿਹੜੀਆਂ ਨੇ ਉਹ ਤੰਤਰਾਂ ਦੀਆਂ ਮੰਤਰਾਂ ਦੀਆਂ ਅਤੇ ਜੰਤਰ ਮੰਤਰ ਜੰਤਰ ਅਤੇ ਤੰਤਰ ਇਹ ਤਿੰਨ ਪ੍ਰਕਾਰ ਦੇ ਮੰਨੇ ਗਏ ਨੇ। ਮੰਤਰਾਂ ਵਿੱਚ ਜੰਤਰਾਂ ਵਿੱਚ ਔਰ ਤੰਤਰਾਂ ਦੀ ਕਹਿੰਦੇ ਮਾਨੋ ਖਾਨ ਸੀ ਇਹਨਾਂ ਦੇ ਕੋਲ, ਨਿਧ ਖਜ਼ਾਨਾ ਸੀ। ਔਰ ਜਿਹੜੀਆਂ ਇਸਤਰੀਆਂ ਸਨ ਇੱਥੇ ਮੰਤਰਾਂ ਤੰਤਰਾਂ ਔਰ ਜੰਤਰਾਂ ਦੇ ਜ਼ੋਰ ਦੇ ਨਾਲ ਰਹਿੰਦੀਆਂ ਸਨ।
ਆਏ ਗਏ ਟਿਗ ਹੀ ਨਗਰਾ ਗੁਰ ਬੈਸ ਪਏ ਤਰੁ ਕੀ ਛਾਏ।
ਕਾਮਰੂ ਦੇਸ਼ ਮਹਾਰਾਜ ਜੀ ਦੇ ਚਰਨ ਪਏ ਅਤੇ ਮਹਾਰਾਜ ਜੀ ਇੱਕ ਨਗਰ ਦੇ ਕੋਲ ਆ ਪਹੁੰਚੇ। ਨਗਰ ਦੇ ਵਿੱਚ ਨਹੀਂ ਗਏ ਸਤਿਗੁਰੂ, ਨਗਰ ਦੇ ਬਾਹਰ ਬਾਹਰ ਇੱਕ ਸੁੰਦਰ ਦਰਖਤ ਵੇਖਿਆ। ਉਸ ਦਰਖਤ ਦੀ ਸੋਹਣੀ ਰਮਣੀਕ ਛਾਂ ਵੇਖ ਕੇ ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਉਸ ਦਰਖਤ ਦੇ ਹੇਠਾਂ ਆਸਣ ਲਾ ਲਿਆ।
ਬੀਤ ਮਹੂਰਤ ਏਕ ਗਯੋ ਮਰਦਾਂ ਨੇ ਤਬੈ ਮੁਕਵਾਕ ਅਲਾਏ।
ਮਹਾਰਾਜ ਜੀ ਉਸ ਦਰਖਤ ਦੇ ਹੇਠਾਂ ਬੈਠ ਗਏ ਆਪਣੇ ਆਨੰਦ ਵਿੱਚ, ਤੇ ਤਕਰੀਬਨ ਬੈਠਿਆਂ ਇੱਕ ਘੜੀ ਬੀਤ ਗਈ। ਜਦੋਂ ਘੜੀ ਕੁ ਦਾ ਸਮਾਂ ਬੀਤਿਆ ਸਤਿਗੁਰੂ ਜੀ ਨੂੰ ਬੈਠਿਆਂ, ਤੋ ਭਾਈ ਮਰਦਾਨਾ ਜੀ ਉਸ ਵੇਲੇ ਬੋਲੇ। ਮਹਾਰਾਜ ਜੀ ਆਪ ਹੀ ਸਾਰੀ ਕਲਾ ਵਰਤਾਉਂਦੇ, ਜੇ ਭੁੱਖ ਲਾਉਂਦੇ ਨੇ ਤਾਂ ਕਿਸੇ ਜੀਵ ਨੂੰ ਤਾਰਨ ਵਾਸਤੇ ਹੀ ਲਾਉਂਦੇ ਨੇ। ਭਾਈ ਸਾਹਿਬ, ਭਾਈ ਮਰਦਾਨਾ ਜੀ ਵੇਖਿਆ ਵੀ ਇੱਕ ਘੜੀ ਸਾਨੂੰ ਇੱਥੇ ਬੈਠੇ ਹੀ ਬੀਤ ਗਿਆ ਸਮਾਂ, ਤੋ ਇੱਕ ਘੜੀ ਬਾਅਦ ਭਾਈ ਮਰਦਾਨਾ ਜੀ ਨੇ ਹੱਥ ਜੋੜੇ ਔਰ ਗਰੀਬ ਨਵਾਜ਼ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਹੇ ਪ੍ਰਭ ਜੀ, ਇਹ ਸੁੰਦਰ ਦੇ ਧਰੋਵਰ ਪਾਂਤ ਅਨੇਕ ਖਰੇ।
ਹੇ ਪ੍ਰਭੂ ਜੀ, ਵੇਖੋ ਕਿੰਨਾ ਸੋਹਣਾ ਦੇਸ਼ ਹੈ ਕਾਮਰੂ। ਮਹਾਰਾਜ, ਇਹ ਕਾਮਰੂ ਦੇਸ਼ ਤੁਸੀਂ ਆਖਿਆ ਵੀ ਬੜਾ ਸੁੰਦਰ ਦੇਸ਼ ਹੈ। ਮਹਾਰਾਜ ਵੇਖੋ ਦਰਖਤ ਕਿੰਨੇ ਸੋਹਣੇ ਖੜ੍ਹੇ ਹੋਏ ਨੇ, ਭਾਂਤ ਭਾਂਤ ਦੇ ਦਰਖਤ ਜਿਹੜੇ ਨੇ ਉਹ ਇਸ ਦੇਸ਼ ਵਿੱਚ ਨਜ਼ਰ ਆ ਰਹੇ ਨੇ।
ਪੁੰਗ ਤੰਬੂਲਨ ਤਾਲ ਤਮਾਲ ਵਿਸਾਲ ਭਲੇ ਦਲ ਸੋ ਹੈ ਹਰੇ।
ਮਹਾਰਾਜ ਜੀ ਵੇਖੋ ਪਾਨ ਦੇ ਦਰਖਤ ਨਜ਼ਰ ਆ ਰਹੇ ਨੇ, ਸੁਪਾਰੀਆਂ ਲੱਗੀਆਂ ਹੋਈਆਂ ਸੁਪਾਰੀਆਂ ਦੇ ਦਰਖਤ ਨਜ਼ਰ ਆ ਰਹੇ ਨੇ। ਫਿਰ ਮਹਾਰਾਜ ਜੀ ਅੰਬਾਂ ਦੇ ਦਰਖਤ ਵੀ ਨਜ਼ਰ ਆਉਂਦੇ, ਵੇਖੋ ਪੱਤੇ ਕਿੰਨੇ ਹਰੇ ਨੇ ਇਹਨਾਂ ਦੇ, ਦਰਖਤ ਬੜੇ ਹੀ ਸੋਹਣੇ ਨੇ ਅਤੇ ਹਰੇ ਗਹਿ ਗੱਚ ਸਾਵੇਂ ਪੱਤੇ ਉਹ ਇਹਨਾਂ ਦਰਖਤਾਂ ਨੂੰ ਲੱਗੇ ਹੋਏ ਬੜੇ ਹੀ ਸੁੰਦਰ ਲੱਗ ਰਹੇ ਨੇ।
ਸਾਕ ਚੁੱਕੀ ਫਲ ਪੀਨਨ ਸੋ ਕਦਲੀ ਕੇ ਬਗੀਚਨ ਬ੍ਰਿੰਦ ਜਰੇ।
ਮਹਾਰਾਜ, ਕੇਲਿਆਂ ਦੇ ਤਾਂ ਸੈਂਕੜੇ ਬ੍ਰਿਛ ਨਜ਼ਰ ਆਉਂਦੇ ਨੇ, ਕੇਲਾ ਅੱਜ ਵੀ ਉਸ ਇਲਾਕੇ 'ਚ ਅਸਾਮ ਦੇ ਵਿੱਚ ਬਹੁਤ ਹੁੰਦਾ। ਮਹਾਰਾਜ ਜੀ ਵੇਖੋ ਕੇਲਿਆਂ ਦੇ ਹਜ਼ਾਰਾਂ ਹੀ ਦਰਖਤ, ਸੈਂਕੜੇ ਹੀ ਦਰਖਤ ਬਾਗ ਬਗੀਚੇ ਨਜ਼ਰ ਆਉਂਦੇ ਨੇ ਅਤੇ ਬੜਾ ਫਲ ਲੱਗਾ ਹੋਇਆ ਦਰਖਤਾਂ ਨੂੰ ਅਤੇ ਉਹਨਾਂ ਫਲਾਂ ਦੇ ਨਾਲ ਦਰਖਤਾਂ ਦੀਆਂ ਜਿਹੜੀਆਂ ਟਹਿਣੀਆਂ ਨੇ ਉਹ ਥੱਲੇ ਨੂੰ ਝੁਕੀਆਂ ਹੋਈਆਂ, ਮਾਨੋ ਜਿਵੇਂ ਆਵਾਜ਼ਾਂ ਮਾਰਦੀਆਂ ਹੋਣ ਰਾਹਗੀਰਾਂ ਨੂੰ ਕਿ ਆਓ ਸਾਨੂੰ ਛੱਕ ਕੇ ਆਪਣੇ ਪੇਟ ਦੀ ਭੁੱਖ ਦੂਰ ਕਰ ਲਓ। ਮਹਾਰਾਜ, ਉਹ ਇੱਦਾਂ ਦਰਖਤਾਂ ਦੀਆਂ ਟਹਿਣੀਆਂ ਫਲਾਂ ਦੇ ਨਾਲ ਲਟਕੀਆਂ ਹੋਈਆਂ ਝੁਕੀਆਂ ਹੋਈਆਂ ਨਜ਼ਰ ਆਉਂਦੀਆਂ ਨੇ।
ਜੇ ਨਰ ਨਾਲ ਸਰੀਰ ਮੈਂ ਚੀਰਨ ਆਨੀ ਰੀ ਸੁਤਾਏ ਦਰੇ।
ਉਧਰੋਂ ਦੇ ਲੋਕਾਂ ਦੇ ਜਿਹੜੇ ਪਹਿਰਾਵੇ ਨੇ ਉਹ ਵੀ ਹੋਰ ਢੰਗ ਦੇ ਨੇ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਜੀ ਵੀ ਇੱਥੇ ਜਿਹੜੇ ਨਰ ਨਾਰੀਆਂ ਫਿਰਦੇ ਨੇ ਇਹਨਾਂ ਦੇ ਸਰੀਰ ਦੇ ਉੱਤੇ ਪਾਏ ਜਿਹੜੇ ਕੱਪੜੇ ਨੇ ਉਹ ਵੀ ਹੋਰ ਹੀ ਢੰਗ ਦੇ ਨੇ, ਹੋਰ ਹੀ ਤਰੀਕੇ ਨਾਲ ਇਹਨਾਂ ਨੇ ਬਸਤਰ ਆਪਣੇ ਸਰੀਰ 'ਤੇ ਧਾਰਨ ਕੀਤੇ ਹੋਏ। ਮਹਾਰਾਜ, ਉਹ ਹੋਰ ਹੀ ਰੀਤ ਦੇ ਨਜ਼ਰ ਆਉਂਦੇ, ਜਿਵੇਂ ਆਪਣੇ ਪੰਜਾਬ ਦੇ ਇਲਾਕੇ 'ਚ ਕੱਪੜੇ ਬਸਤਰ ਪਾਉਂਦੇ ਉੱਦਾਂ ਦੇ ਨਹੀਂ, ਹੋਰ ਹੀ ਢੰਗ ਦੇ ਬਸਤਰ ਲਿਬਾਸ ਇਹਨਾਂ ਨੇ ਸਰੀਰ 'ਤੇ ਧਾਰਨ ਕੀਤੇ ਹੋਏ ਨੇ।
ਆਏ ਸਦੇਵੋ ਜਾਵੋ ਪੁਰ ਮੈਂ ਹੀਰ ਆਹਾਰ ਕਰੋ ਕੇ ਥਾਨਾ।
ਮਹਾਰਾਜ ਜੀ, ਮੈਨੂੰ ਆਗਿਆ ਦਿਓ ਕਿ ਮੈਂ ਇਹ ਸਾਹਮਣੇ ਜਿਹੜਾ ਨਗਰ ਦਿਸਦਾ ਇਸ ਨਗਰ ਦੇ ਵਿੱਚ ਜਾਵਾਂ ਅਤੇ ਨਗਰ ਵਿੱਚ ਜਾ ਕੇ ਕਿਤੇ ਥਾਂ ਵੇਖ ਕੇ ਕਿਸੇ ਦਾ ਘਰ ਵੇਖ ਕੇ ਉੱਥੋਂ ਭੋਜਨ ਮੰਗ ਲਵਾਂ, ਪ੍ਰਸ਼ਾਦਾ ਮੰਗ ਕੇ ਛੱਕ ਕੇ ਆਪਣਾ ਪੇਟ ਭਰ ਲਵਾਂ।
ਪੂਰ ਛੁਦਾ ਮੁਝ ਲਾਗ ਰਹੀ ਨੈ ਕੂਰ ਕੌ ਤੁਮਰੇ ਅਗਵਾਨਾ।
ਮਹਾਰਾਜ ਜੀ, ਮੈਨੂੰ ਬੜੀ ਭੁੱਖ ਲੱਗੀ ਹੋਈ ਹੈ ਅਤੇ ਭੁੱਖ ਇੰਨੀ ਡਾਢੀ ਆ ਵੀ ਜਦੋਂ ਤੱਕ ਮੈਂ ਹੁਣ ਭੋਜਨ ਨਹੀਂ ਛਕਦਾ ਉਦੋਂ ਤੱਕ ਭੁੱਖ ਨਹੀਂ ਦੂਰ ਹੋਣੀ, ਅਤੇ ਮਹਾਰਾਜ ਮੈਂ ਕੋਈ ਝੂਠ ਨਹੀਂ ਬੋਲਦਾ, ਸੱਚ ਕਹਿ ਰਿਹਾ ਤੁਹਾਡੇ ਅੱਗੇ, ਮੈਨੂੰ ਬੜੀ ਡਾਢੀ ਭੁੱਖ ਲੱਗੀ ਆ, ਮੈਂ ਝੂਠ ਨਹੀਂ ਪਿਆ ਬੋਲਦਾ, ਮੇਰੀ ਕਈ ਗੱਲ ਦਾ ਯਕੀਨ ਕਰੋ। ਮਹਾਰਾਜ, ਮੈਂ ਨਗਰ 'ਚ ਜਾਵਾਂ ਅਤੇ ਕਿਸੇ ਦੇ ਘਰੋਂ ਜਾ ਕੇ ਪ੍ਰਸ਼ਾਦਾ ਪਾਣੀ ਮੰਗ ਕੇ ਮੈਂ ਛੱਕ ਕੇ ਆਪਣੇ ਪੇਟ ਦੀ ਭੁੱਖ ਦੂਰ ਕਰ ਲਵਾਂ।
ਸ਼੍ਰੀ ਮੁੱਖ ਵਾਕ ਕਹੇ ਤੇ ਸੋ ਨੈ ਜਾਵੋ ਯਾ ਪੁਰ ਮੈਂ ਮਰਦਾਨਾ।
ਗਰੀਬ ਨਵਾਜ਼ ਪਾਤਸ਼ਾਹ ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਬੋਲੇ, ਕਹਿਣ ਲੱਗੇ, ਭਾਈ ਮਰਦਾਨਾ ਜੀ, ਇਹ ਨਗਰ ਤੁਹਾਡੇ ਵਾਸਤੇ ਠੀਕ ਨਹੀਂ, ਤੁਸੀਂ ਨਾ ਜਾਓ, ਇਹ ਭਲਾ ਨਗਰ ਨਹੀਂ, ਵੇਖਣ ਨੂੰ ਭਾਵੇਂ ਬੜਾ ਸੁੰਦਰ ਨਜ਼ਰ ਆ ਰਿਹਾ ਅਤੇ ਇਹ ਨਗਰ ਤੁਹਾਡੇ ਵਾਸਤੇ ਸਹੀ ਨਹੀਂ ਹੈ, ਤੇ ਤੁਸੀਂ ਇਸ ਨਗਰ ਦੇ ਵਿੱਚ ਨਾ ਹੀ ਜਾਓ। ਤੇ ਭਾਈ ਮਰਦਾਨਾ ਜੀ, ਚੰਗਾ
ਜਾਨ ਰਿਦੇ ਦੁੱਖ ਦਾਨ ਸਥਾਨ ਨਾ ਲਾਇਕ ਜਾਨ ਕੇ ਮਾਨ ਸੁਜਾਨਾ।
ਇਹ ਨਗਰ ਤੁਹਾਡੇ ਲਈ ਦੁੱਖਦਾਈ ਹੋਵੇਗਾ, ਇਹ ਦੁੱਖ ਦੇਣ ਵਾਲਾ ਨਗਰ ਹੈ, ਇਹਦੇ ਵਿੱਚ ਜਿਹੜੇ ਲੋਕ ਰਹਿੰਦੇ ਇਸਤਰੀਆਂ ਰਹਿੰਦੀਆਂ ਨੇ ਦੁੱਖਦਾਈ ਨੇ, ਉਹ ਦੁੱਖ ਦੇਣ ਵਾਲੀਆਂ ਨੇ, ਇਹ ਲਾਇਕ ਨਹੀਂ ਹੈ ਸਥਾਨ ਤੁਹਾਡੇ ਜੇ ਫਕੀਰ ਲੋਕਾਂ ਜੇ ਸਾਡੇ ਜੇ ਫਕੀਰ ਲੋਕਾਂ ਵਾਸਤੇ ਇਹ ਲਾਇਕ ਨਹੀਂ ਹੈ, ਇਸ ਕਰਕੇ ਤੁਸੀਂ ਸਾਡੀ ਗੱਲ ਮੰਨੋ ਤੇ ਇਸ ਨਗਰ ਵਿੱਚ ਨਾ ਹੀ ਜਾਓ ਤੇ ਚੰਗੀ ਗੱਲ ਹੈ।
ਪੁਰ ਤੇ ਬਰਜੋ ਡਰ ਦੇਖ ਉਰ ਕੋ ਮੁਝ ਨਾ ਬਰ ਆਪ ਕਉ ਕਚ ਖਾ।
ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਵੀ ਇਹ ਤੁਹਾਡੀ ਚੰਗੀ ਗੱਲ ਹੈ ਵੀ ਮੈਨੂੰ ਡਰਾਵਾ ਦੇ ਕੇ ਨਗਰ 'ਚ ਜਾਣ ਤੋਂ ਰੋਕਦੇ ਹੋ ਵੀ ਨਾ ਜਾਵੇ, ਵੀ ਡਰਾਉਂਦੇ ਹੋ ਮੈਨੂੰ, ਨਾਲੇ ਡਰਾਵਾ ਦੇ ਕੇ ਨਗਰ 'ਚ ਜਾਣ ਤੋਂ ਰੋਕਦੇ ਹੋ ਅਤੇ ਨਾ ਮਹਾਰਾਜ ਇੱਥੇ ਕੁਝ ਖਾਣ ਨੂੰ ਦਿੰਦੇ। ਹੁਣ ਮੈਂ ਜਾਵਾਂ ਤਾਂ ਜਾਵਾਂ ਕਿੱਥੇ, ਸਾਹਮਣੇ ਨਗਰ ਆ, ਉੱਥੇ ਕਿਸੇ ਦੇ ਕੋਲੋਂ ਦੋ ਪ੍ਰਸ਼ਾਦੇ ਮੰਗਾਂਗਾ, ਕੋਈ ਤਾਂ ਤਰਸ ਕਰਕੇ ਦੇਗਾ ਹੀ ਨਾ, ਅਤੇ ਮੈਂ ਛੱਕ ਕੇ ਆਪਣਾ ਪੇਟ ਭਰ ਲਵਾਂਗਾ। ਪਰ ਮਹਾਰਾਜ ਤੁਸੀਂ ਤਾਂ ਮੈਨੂੰ ਡਰਾਵਾ ਦੇ ਰਹੇ ਹੋ ਵੀ ਇਹ ਨਗਰ ਚੰਗਾ ਨਹੀਂ, ਤੇਰੇ ਵਾਸਤੇ ਭਲਾ ਨਹੀਂ, ਦੁਖਦਾਈ ਹੈ। ਮਹਾਰਾਜ ਇਹ ਗੱਲ ਸ੍ਰੇਸ਼ਟ ਨਹੀਂ ਹੈ। ਨਾ ਬਰ ਆਪ ਕਹੂੰ ਕਛ ਖਵਾਹ, ਅਤੇ ਨਾ ਮਹਾਰਾਜ ਜੀ ਇੱਥੇ ਬੈਠਿਆਂ ਕੁਝ ਖਾਣ ਨੂੰ ਦਿੰਦੇ ਹੋ ਵੀ ਮੈਨੂੰ ਇੱਥੇ ਬੈਠਿਆਂ ਕੁਝ ਛਕਣ ਨੂੰ ਮਿਲ ਜਾਏ, ਅਤੇ ਨਾ ਹੀ ਮੈਨੂੰ ਨਗਰ ਵਿੱਚ ਜਾਣ ਦੀ ਆਗਿਆ ਦਿੰਦੇ ਹੋ।
ਕਰ ਆਏ ਆਰ ਨਹੇ ਕਰ ਨਾ ਕਰ ਕਿਉਂ ਕਰ ਬਾਰ ਮੈਂ ਨਿਰਬਾਰ।
ਮਹਾਰਾਜ ਮੈਂ ਉੱਥੇ ਭੋਜਨ ਛੱਕ ਕੇ ਜਾਂ ਫਿਰ ਤੁਸੀਂ ਵੀ ਚੱਲੋ ਨਾਲ, ਅਤੇ ਆਪਾਂ ਨਗਰ ਦੇ ਵਿੱਚੋਂ ਭੋਜਨ ਛੱਕ ਕੇ ਆਹਾਰ ਕਰਕੇ ਇੱਥੇ ਬਾਹਰ ਆ ਕੇ ਬੈਠ ਜਾਂਗੇ। ਪਰ ਤੁਸੀਂ ਨਗਰ ਵਿੱਚ ਤਾਂ ਗਏ ਨਹੀਂ, ਪਹਿਲਾਂ ਹੀ ਬਾਹਰ ਇੱਥੇ ਆ ਕੇ ਬੈਠ ਗਏ, ਇੱਥੇ ਆਪਾਂ ਨੂੰ ਰੋਟੀਆਂ ਕਿਹਨੇ ਦੇ ਦੇਣੀਆਂ ਬਾਹਰ ਬੈਠਿਆਂ ਨੂੰ। ਅੰਦਰ ਜਾਵਾਂਗੇ ਨਗਰ 'ਚ ਕਿਸੇ ਨਾਲ ਮੇਲ ਮਿਲਾਪ ਕਰਾਂਗੇ ਅਤੇ ਭੋਜਨ ਛਕਣ ਨੂੰ ਮਿਲੇਗਾ। ਅਤੇ ਮਹਾਰਾਜ ਨਾ ਮੈਨੂੰ ਜਾਣ ਦਿੰਦੇ ਹੋ ਵੀ ਮੈਂ ਜਾ ਕੇ ਪ੍ਰਸ਼ਾਦਾ ਮੰਗ ਕੇ ਛਕ ਲਵਾਂ।
ਬਿਨ ਭੋਜਨ ਤੇ ਤਨ ਹਾਨ ਬਣੇ ਹਟਕੋ ਲਗੋ ਕਰੋ ਮਨ
ਮਹਾਰਾਜ ਅੰਦਰ ਜਾ ਕੇ ਭੋਜਨ ਛੱਕ ਕੇ ਮੇਰੇ ਸਰੀਰ ਦਾ ਨਿਰਵਾਹ ਹੋ ਜਾ, ਅਤੇ ਭੋਜਨ ਤੋਂ ਬਿਨਾਂ ਤਾਂ ਮਹਾਰਾਜ ਸਰੀਰ ਕਿੱਥੇ ਰਹੇਗਾ, ਆਖਿਰਕਾਰ ਇਹ ਸਰੀਰ ਹੈ, ਅੰਨ ਪਾਣੀ ਤੋਂ ਬਿਨਾਂ ਕਿੰਨਾ ਕੁ ਚਿਰ ਰਹੇਗਾ। ਅਤੇ ਗਰੀਬ ਨਿਵਾਜ ਪਾਤਸ਼ਾਹ ਜੀ ਹੱਠ ਕਰਕੇ ਵੀ ਬੰਦਾ ਕਿੰਨਾ ਕੁ ਚਿਰ ਭੁੱਖਾ ਰਹਿ ਸਕਦਾ, ਹੱਠ ਕਰਕੇ ਦੋ ਦਿਨ ਤਿੰਨ ਦਿਨ ਚਾਰ ਦਿਨ, ਮਹਾਰਾਜ ਹਫ਼ਤਾ ਹਫ਼ਤਾ ਬੀਤ ਜਾਂਦਾ ਮੈਨੂੰ ਪ੍ਰਸ਼ਾਦਾ ਨਜ਼ਰ ਨਹੀਂ ਆਉਂਦਾ। ਅਤੇ ਕਈ ਵਾਰੀ ਤਾਂ ਮੈਨੂੰ ਸੁੱਕੀ ਜ਼ਮੀਨ ਦੀ ਪਾਪੜੀ ਵੇਖ ਕੇ ਵੀ ਇੱਦਾਂ ਭੁਲੇਖਾ ਪੈਂਦਾ ਵੀ ਸ਼ਾਇਦ ਇਹ ਪ੍ਰਸ਼ਾਦਾ ਪਿਆ। ਅਤੇ ਮਹਾਰਾਜ ਹੁਣ ਇੱਥੇ ਸਮਾਂ ਬਣਿਆ, ਸਾਹਮਣੇ ਨਗਰ ਦਿਸਦਾ ਹੈ, ਅਤੇ ਤੁਸੀਂ ਪ੍ਰਸ਼ਾਦਾ ਵੀ ਛਕਣ ਜਾਣ ਵਾਸਤੇ ਮੈਨੂੰ ਆਗਿਆ ਨਹੀਂ ਪੇ ਦਿੰਦੇ, ਸਗੋਂ ਅੱਗੋਂ ਡਰਾਉਂਦੇ ਹੋ ਵੀ ਇਹ ਨਗਰ ਤੇਰੇ ਵਾਸਤੇ ਠੀਕ ਨਹੀਂ। ਮਹਾਰਾਜ ਕਿੰਨਾ ਕੁ ਹੱਠ ਕਰਕੇ ਬੰਦਾ ਕਿੰਨੇ ਕੁ ਦਿਨ ਭੁੱਖਾ ਰਹਿ ਸਕਦਾ ਹੈ, ਕਿੰਨੇ ਕੁ ਦਿਨ ਹੱਠ ਕਰਕੇ ਭੁੱਖਾ ਰਹਿ ਸਕਦਾ ਹੈ।
ਅਬ ਦਿਓ ਰਜਾਏ ਕੋ ਜਾਏ ਕੇ ਜਾਏ ਕੋ ਖਾਏ ਅਗਾਏ ਆਓ ਤੁਮ ਪਾ।
ਮਹਾਰਾਜ ਜੋ ਮਰਜ਼ੀ ਹੈ ਮੈਨੂੰ ਆਗਿਆ ਦਿਓ, ਮੈਨੂੰ ਆਗਿਆ ਦਿਓ ਵੀ ਮੈਂ ਜਾਵਾਂ ਅਤੇ ਜਾ ਕੇ ਉੱਥੇ ਭੋਜਨ ਛਕਾਂ ਅਤੇ ਛੱਕ ਕੇ ਫਿਰ ਤੁਹਾਡੇ ਕੋਲ ਛੇਤੀ ਆ ਜਾਵਾਂ, ਇਹ ਆਗਿਆ ਦਿਓ। ਮਹਾਰਾਜ ਕਿੰਨਾ ਕੁ ਟਾਈਮ ਸਮਾਂ ਲੱਗੇਗਾ, ਮੈਨੂੰ ਜਾਣ ਦਿਓ, ਆਗਿਆ ਦਿਓ, ਮੈਂ ਜਾ ਕੇ ਉੱਥੇ ਭੋਜਨ ਛਕਾਂ ਔਰ ਭੋਜਨ ਛੱਕ ਕੇ ਆਪ ਜੀ ਦੇ ਕੋਲ ਛੇਤੀ ਆ ਜਾਵਾਂਗਾ।
ਨਾਨਕ ਤਾਂ ਮਨ ਕੀ ਮਨ ਜਾਣ ਸੋ ਆਨਨ ਬੈਨ ਭਨੇ ਮੁਸਕਾਨੇ।
ਮਹਾਰਾਜ ਜੀ ਨੇ ਭਾਈ ਮਰਦਾਨੇ ਦੇ ਮਨ ਦੀ ਜਾਣ ਲਈ ਵੀ ਇਹਨੇ ਨਹੀਂ ਰੋਕਣਾ, ਹੁਣ ਹੱਠ ਕਰ ਲਿਆ ਵੀ ਮੈਂ ਜਾਣਾ। ਅਤੇ ਨਾਲੇ ਸਾਹਿਬ ਨੇ ਨਗਰ ਦੀਆਂ ਉਹਨਾਂ ਇਸਤਰੀਆਂ ਨੂੰ ਸਮੱਤ ਦੇਣੀ ਸੀ, ਉਹ ਵੀ ਸਬੱਬ ਸਾਰਾ ਬਣਾਉਣਾ ਸੀ, ਕਲਾ ਆਪ ਹੀ ਸਤਿਗੁਰੂ ਜੀ ਸਾਰੀ ਵਰਤਾਉਂਦੇ, ਕਰਨ ਕਰਾਉਣ ਵਾਲੇ ਆਪ ਹੀ ਨੇ ਸਾਰੇ ਮਾਲਕ ਜੋ ਨੇ। ਗਰੀਬ ਨਿਵਾਜ ਪਾਤਸ਼ਾਹ ਨੇ ਭਾਈ ਮਰਦਾਨੇ ਦੇ ਮਨ ਦੀ ਜਾਣ ਲਈ ਅਤੇ ਮੁਸਕਰਾਉਂਦਿਆਂ ਹੋਇਆਂ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ,
ਧੀਰ ਸਰੀਰ ਧਰੈ ਨੇ ਤੂੰ ਪੁਰ ਮੈਂ ਬਰ ਹੀਰੋ ਸੋ ਆਨ ਬਰ ਹੀਰੋ ਜਾਂ ਮਰਦਾਨੇ।
ਕਹਿੰਦੇ ਮਰਦਾਨਾ ਜੀ ਚੰਗਾ, ਫਿਰ ਜੇ ਤੁਸੀਂ ਧੀਰਜ ਨਹੀਂ ਪੇ ਰੱਖਦੇ ਸਰੀਰ 'ਚ, ਜਾਣਾ ਹੀ ਚਾਹੁੰਦੇ ਹੋ ਨਗਰ ਵਿੱਚ, ਤਾਂ ਜਾਓ, ਜਾ ਕੇ ਵੇਖ ਹੀ ਲਓ ਵੀ ਇਹ ਨਗਰ 'ਚ ਹੈ ਕੀ, ਕਿਉਂਕਿ ਜਦੋਂ ਤੱਕ ਤੁਸੀਂ ਵੇਖੋਗੇ ਨਹੀਂ ਉਦੋਂ ਤੱਕ ਤੁਸੀਂ ਸਾਡਾ ਕਹਿਣਾ ਨਹੀਂ ਮੰਨਣਾ। ਵੇਖ ਹੀ ਲਓ ਜਾ ਕੇ ਤੁਸੀਂ ਨਗਰ ਵਿੱਚ, ਜੇ ਤੁਸੀਂ ਧੀਰਜ ਨਹੀਂ ਪੇ ਰੱਖਦੇ ਤਾਂ ਜਾ ਕੇ ਨਗਰ ਦੇ ਵਿੱਚ ਵੇਖ ਹੀ ਆਓ ਭਾਈ ਮਰਦਾਨਾ ਜੀ।
ਤੋ ਔਰ ਹੀਰਨ ਚਾਰ ਹੈ ਨੈ ਖਾਓ ਆਰ ਐ ਲਲ ਚਾਨੇ।
ਤੇਰੇ ਹਿਰਦੇ ਵਿੱਚ ਕਿਤੇ ਇਸ ਨਗਰ ਨੂੰ ਵੇਖਣ ਦੀ ਚਾਹ ਰਹਿ ਨਾ ਜਾਏ, ਅਸੀਂ ਨਹੀਂ ਚਾਹੁੰਦੇ ਵੀ ਤੇਰੇ ਹਿਰਦੇ 'ਚ ਚਾਹਨਾ ਰਹਿ ਜਾਏ ਇਸ ਨਗਰ ਨੂੰ ਵੇਖਣ ਦੀ, ਜਾ ਵੇਖ ਕੇ ਚਾਹਨਾ ਪੂਰੀ ਕਰ ਹੀ ਲਓ ਅਤੇ ਜਾਓ ਭਾਈ ਮਰਦਾਨਾ ਜੀ। ਜਾ ਕੇ ਜੇ ਆਹਾਰ ਮਿਲਦਾ, ਭੋਜਨ ਮਿਲਦਾ, ਪ੍ਰਸ਼ਾਦਾ ਮਿਲਦਾ ਨਗਰ 'ਚੋਂ ਤੇ ਜਾ ਕੇ ਪ੍ਰਸ਼ਾਦਾ ਵੀ ਲੈ ਲਓ, ਛਕ ਲਓ। ਜੇ ਤੁਹਾਡੇ ਮਨ 'ਚ ਇੰਨਾ ਲਾਲਚ ਆ ਰਿਹਾ ਵੀ ਨਗਰ 'ਚੋਂ ਪ੍ਰਸ਼ਾਦਾ ਮਿਲ ਸਕਦਾ ਹੈ, ਤੇ ਜਾਓ ਜਾ ਕੇ ਵੇਖ ਹੀ ਲਓ, ਤੁਹਾਡੇ ਮਨ 'ਚ ਕਿਤੇ ਨਗਰ ਨੂੰ ਵੇਖਣ ਦੀ ਚਾਹਨਾ ਰਹਿ ਨਾ ਜਾਵੇ।
ਸ਼੍ਰੋਣਿਓ ਸੁਨ ਕੀਨ ਪਿਆਨ, ਅਜਾਨ ਨਾ ਜਾਨੀ ਜੋ ਬੈਨ ਬਖਾਨੇ।
ਭਾਈ ਮਰਦਾਨੇ ਨੇ ਮਹਾਰਾਜ ਜੀ ਦੇ ਬਚਨ ਸੁਣੇ, ਪਰ ਅਣਜਾਣ ਪੁਣੇ ਵਿੱਚ ਅਣਜਾਣ ਭਾਈ ਮਰਦਾਨੇ ਨੇ ਇਹ ਨਹੀਂ ਜਾਣਿਆ ਵੀ ਗੁਰੂ ਜੀ ਦੇ ਬਚਨਾਂ ਵਿੱਚ ਰਮਜ ਕੀ ਹੈ। ਜੋ ਮਹਾਰਾਜ ਜੀ ਕਹਿ ਰਹੇ ਨੇ ਵੀ ਜਾ ਵੇਖ ਹੀ ਲੈ, ਜੇ ਤੂੰ ਵੇਖਣਾ ਚਾਹੁੰਦਾ ਤਾਂ ਕੀ ਆ ਇੱਥੇ, ਇਹ ਗੱਲ ਦੀ ਸਮਝ ਨਹੀਂ ਆਈ ਭਾਈ ਮਰਦਾਨੇ ਨੂੰ। ਹੋੜ ਇੱਕੋ ਹੀ ਸੀ ਨਾ ਵੀ ਮੈਂ ਨਗਰ 'ਚ ਜਾਣਾ, ਅਤੇ ਸਤਿਗੁਰੂ ਜੀ ਦੇ ਕਹੇ ਬਚਨ ਅਣਜਾਣ ਪੁਣੇ ਵਿੱਚ ਭਾਈ ਮਰਦਾਨੇ ਨੇ ਧਿਆਨ ਨਾਲ ਸੁਣ ਕੇ ਜਾਣੇ ਨਹੀਂ।
ਪੁਰ ਮੈਂ ਬਰਕੈ ਉਰ ਮੈਂ ਅਰਖਾ ਬਰ ਹੇਰਤ ਨਾਰਨ ਰੂਪ ਅਪਾਰੇ।
ਭਾਈ ਮਰਦਾਨਾ ਜੀ ਨਗਰ 'ਚ ਪ੍ਰਵੇਸ਼ ਕਰ ਗਏ। ਜਦੋਂ ਨਗਰ ਵਿੱਚ ਪ੍ਰਵੇਸ਼ ਕੀਤਾ ਤਾਂ ਬੜੇ ਖੁਸ਼ ਵੀ ਚਲੋ ਨਗਰ ਵਿੱਚ ਤਾਂ ਆਉਣਾ ਮਿਲਿਆ, ਨਸੀਬ ਹੋਇਆ। ਕਈ ਦਿਨ ਤਾਂ ਜੰਗਲਾਂ 'ਚ ਹੀ ਬੀਤ ਗਏ, ਅੱਖਾਂ ਤਰਸ ਗਈਆਂ ਸੀ ਵੀ ਕੋਈ ਨਗਰ ਗ੍ਰਾਮ ਦਿਸੇ, ਅਤੇ ਅੱਜ ਕਈ ਦਿਨਾਂ ਬਾਅਦ ਨਗਰ ਦਿਸਿਆ। ਨਗਰ 'ਚ ਗਏ ਵੀ ਹੁਣ ਇੱਥੋਂ ਦੋ ਪ੍ਰਸ਼ਾਦੇ ਮੈਨੂੰ ਮਿਲ ਜਾਣਗੇ। ਵੇਖਿਆ ਵਿੱਚ ਇਸਤਰੀਆਂ ਫਿਰਦੀਆਂ ਸਨ, ਨਰ ਫਿਰਦੇ ਸਨ, ਜਿਨ੍ਹਾਂ ਦੇ ਸਰੀਰ 'ਤੇ ਅਜੀਬੋ ਗਰੀਬ ਹੀ ਪੁਸ਼ਾਕਾਂ ਪਹਿਰਾਵੇ ਉਹ ਧਾਰਨ ਕੀਤੇ ਹੋਏ ਭਾਈ ਮਰਦਾਨਾ ਜੀ ਨੇ ਵੇਖੇ, ਅਤੇ ਮਨ ਦੇ ਵਿੱਚ ਵੀ ਵੱਡੀ ਭਾਰੀ ਖੁਸ਼ੀ ਆ ਵੀ ਹੁਣ ਖਾਣ ਨੂੰ ਪ੍ਰਸ਼ਾਦਾ ਪਾਣੀ ਮਿਲੇਗਾ।
ਹੇਰਤ ਨਾਰਨ ਰੂਪੇ ਅਪਾਰਾ।
ਜਿਹੜੀਆਂ ਉਹ ਨਗਰ ਦੀਆਂ ਵਿਭਚਾਰਣੀਆਂ ਇਸਤਰੀਆਂ ਸੀ ਉਹਨਾਂ ਨੇ ਭਾਈ ਮਰਦਾਨੇ ਨੂੰ ਵੇਖਿਆ, ਪੁਸ਼ਾਕ ਵੱਖਰੀ ਸੀ, ਪਛਾਣ ਲਿਆ ਵੀ ਇਹ ਸਾਡੇ ਦੇਸ਼ ਦਾ ਨਹੀਂ, ਕੋਈ ਪਰਦੇਸੀ ਬੰਦਾ ਦੂਸਰੇ ਦੇਸ਼ ਦਾ ਹੈ। ਅਤੇ ਜਦੋਂ ਇਹਨਾਂ ਇਸਤਰੀਆਂ ਨੇ ਭਾਈ ਮਰਦਾਨਾ ਜੀ ਹੁਣ ਉੱਚੇ ਲੰਮੇ ਕੱਦ ਵਾਲੇ ਸਨ, ਭਰਵੇਂ ਜੁੱਸੇ ਵਾਲੇ ਸਨ, ਅਤੇ ਬੜਾ ਸੁੰਦਰ ਸਰੂਪ ਸੀ ਭਾਈ ਮਰਦਾਨੇ ਦਾ, ਭਾਈ ਮਰਦਾਨੇ ਦਾ ਸੁੰਦਰ ਸਰੂਪ ਉਹਨਾਂ ਨਾਰਾਂ ਨੇ ਇਸਤਰੀਆਂ ਨੇ ਵੇਖਿਆ।
ਤਰ ਪਾਤਰ ਮੂਲ ਉਖਾਰਨ ਕੋ ਕਰਨੀ ਸੀ ਅਹਿਮ ਵਿਚਾਰ ਵਿਹਾਰਾ।
ਖਾਲਸਾ ਜੀ ਜਿਹੜੀ ਸ਼ੁਭ ਕਰਨੀ ਹੈ ਨਾ ਮਨੁੱਖ ਦੇ ਅੰਦਰ, ਸ਼ੁਭ ਕਰਨੀ ਰੂਪੀ ਉਸ ਦਰਖਤ ਨੂੰ ਜੜੋਂ ਪੁੱਟਣ ਵਾਲੀਆਂ ਵਿਭਚਾਰੜੀਆਂ ਇਸਤਰੀਆਂ ਨੇ, ਜਿਹਦੇ 'ਤੇ ਆਪਣਾ ਕਟਾਕਸ਼ ਪਾ ਕੇ ਵੇਖ ਲੈਂਦੀਆਂ ਉਹਨਾਂ ਦੇ ਅੰਦਰੋਂ ਸ਼ੁਭ ਕਰਨੀਆਂ ਦੇ ਜਿੰਨੇ ਸ਼ੁਭ ਕਰਮਾਂ ਦੇ ਦਰਖਤ ਨੇ ਉਹਨਾਂ ਨੂੰ ਜੜੋਂ ਉਖਾੜ ਕੇ ਪੁੱਟ ਦੇਣ ਵਾਲੀਆਂ ਨੇ।
ਸਿਰ ਬਾਰ ਸਵਾਰ ਕੇ ਅੰਜਨ ਡਾਰ ਸ਼ਿੰਗਾਰ ਸੁਧਾਰ ਕਟਾਚ ਨਿਹਾਰੈ।
ਇਸਤਰੀਆਂ ਨੇ, ਕੋਈ ਤਾਂ ਇਸਤਰੀ ਸਿਰ ਸਵਾਰ ਰਹੀ, ਆਪਣੇ ਕੇਸ ਵਾਹ ਰਹੀ, ਵਾਲ ਵਾਹ ਰਹੀ, ਅਤੇ ਕਈਆਂ ਨੇ ਆਪਣੀਆਂ ਅੱਖਾਂ ਵਿੱਚ ਸਿਰ ਸਵਾਰ ਕੇ ਅੰਜਨ, ਅੱਖਾਂ ਦੇ ਵਿੱਚ ਅੰਜਨ ਪਾਇਆ ਹੋਇਆ, ਬੜੇ ਸੋਹਣੇ ਅਨਕ ਪ੍ਰਕਾਰ ਦੇ ਸ਼ਿੰਗਾਰ ਸਰੀਰ 'ਤੇ ਕੀਤੇ ਹੋਏ, ਅਤੇ ਅੱਖਾਂ ਨੂੰ ਟੇਢਿਆਂ ਕਰਕੇ, ਕਟਾਕਸ਼ ਕਹਿੰਦੇ ਨੇ ਨਿਗਾਹ ਨੂੰ ਟੇਢਿਆਂ ਕਰਕੇ ਵੇਖਣ ਨੂੰ, ਅਤੇ ਆਪਣੀਆਂ ਅੱਖਾਂ ਨੂੰ ਟੇਢੀਆਂ ਕਰਕੇ ਕਟਾਕਸ਼ਾਂ ਦੇ ਨਾਲ ਭਾਈ ਮਰਦਾਨੇ ਵੱਲ ਹਾਵ ਭਾਵ ਕਰਕੇ ਵੇਖਦੀਆਂ ਨੇ।
ਨਰ ਜੋ ਪਰਦੇਸੀ ਕਰੈ ਪਰਵੇਸ਼ ਬਸੀ ਕਰ ਲੇ ਤੈ ਮੰਤਰੀ ਉਚਾਰੇ।
ਇਸਤਰੀਆਂ ਇਹੋ ਜਿਹੀਆਂ ਤੰਤਰ ਮੰਤਰ ਜੰਤਰ ਦੀ ਵਿੱਦਿਆ ਜਾਣਨ ਵਾਲੀਆਂ ਨੇ ਵੀ ਜਦੋਂ ਇਹਨਾਂ ਦੇ ਨਗਰ ਵਿੱਚ ਕੋਈ ਪਰਦੇਸੀ ਬੰਦਾ ਆਉਂਦਾ ਹੈ, ਪਰਦੇਸੀ ਨਰ ਆਉਂਦਾ ਹੈ, ਅਤੇ ਉਹਨੂੰ ਵੇਖ ਕੇ ਆਪਣਿਆਂ ਮੰਤਰਾਂ ਨਾਲ ਆਪਣੇ ਵੱਸ ਕਰ ਲੈਂਦੀਆਂ ਨੇ, ਇਹੋ ਜਿਹੇ ਮੰਤਰ ਜੰਤਰ ਪੜ੍ਹਦੀਆਂ ਨੇ, ਉਹਨਾਂ ਦੇ ਗਲ ਦੇ ਵਿੱਚ ਰੱਸੀ ਮੰਤਰ ਜੰਤਰ ਪੜ੍ਹ ਕੇ ਇਹੋ ਜਿਹੀ ਪਾਉਂਦੀਆਂ ਨੇ ਕਿ ਉਹਨਾਂ ਨੂੰ ਆਪਣੇ ਵੱਸ ਕਰ ਲੈਂਦੀਆਂ, ਆਪਣੇ ਅਧੀਨ ਕਰ ਲੈਂਦੀਆਂ ਨੇ।
ਦੋਏਰਾ ਰਮਤ ਪੁਰਖ ਸੋਂ ਥਕਤ ਨੈ ਅਸਕੁਲਤਾ ਤੈ ਨਾਰ।
ਇਹੋ ਜਿਹੀਆਂ ਵਿਭਚਾਰਣੀਆਂ ਰਮਣੀਆਂ ਨੇ, ਕੁਲਟਾ ਕੁਲੱਖਣੀਆਂ ਭੈੜੇ ਸਰੂਪ ਵਾਲੀਆਂ, ਭੈੜੇ ਕੁਝ ਆਚਾਰ ਵਾਲੀਆਂ, ਇਹੋ ਜਿਹੀਆਂ ਵਿਭਚਾਰੜੀਆਂ ਇਸਤਰੀਆਂ ਇਸ ਨਗਰ ਕਾਮਰੂ ਦੇਸ਼ ਵਿੱਚ ਵਸਦੀਆਂ ਨੇ।
ਪਤੀ ਕੋ ਰਾਖੈ ਸਬਸ ਕਰ ਆਪ ਕਰੇ ਵਿਭਚਾਰ।
ਹਾਲਾਂਕਿ ਇਹਨਾਂ ਦੇ ਆਪਣੇ ਪਤੀ ਨੇ, ਪਰ ਉਹਨਾਂ ਪਤੀਆਂ ਨੂੰ ਮੰਤਰਾਂ ਜੰਤਰਾਂ ਨਾਲ ਆਪਣੇ ਵੱਸ ਕਰਕੇ ਰੱਖਦੀਆਂ ਨੇ, ਔਰ ਆਪ ਪਰ ਪੁਰਖਾਂ ਦੇ ਨਾਲ ਜਿਹੜਾ ਕੋਈ ਪਰਦੇਸੀ ਨਰ ਨਗਰ ਵਿੱਚ ਆਉਂਦਾ ਹੈ ਉਹਦੇ ਨਾਲ ਵਿਭਚਾਰ ਆਦਿਕ ਵਾਲੀਆਂ ਬਿਰਤੀਆਂ ਰੱਖ ਕੇ ਪ੍ਰਵਿਰਤ ਹੁੰਦੀਆਂ ਨੇ।
ਕਬਿਤ ਜਬੈ ਮਰਦਾਨਾ ਪੁਰ ਮਦ ਮੈਂ ਪਿਆਨਾ ਤਬ।
ਭਾਈ ਮਰਦਾਨਾ ਜੀ ਜਿਸ ਵੇਲੇ ਨਗਰ ਦੇ ਵਿੱਚ ਆਏ, ਨਗਰ ਦੇ ਬਾਜ਼ਾਰ ਦੇ ਵਿੱਚ ਭਾਈ ਮਰਦਾਨੇ ਆਪਣੇ ਚਰਨ ਪਾਏ,
ਤਬ ਗਏ ਉਹ ਇੱਕ ਥਾਂ ਤਲੇਨ ਕੇ ਆਰਿਆ।
ਬਾਜ਼ਾਰ ਵਿੱਚ ਚਲਦਿਆਂ ਚਲਦਿਆਂ ਭਾਈ ਮਰਦਾਨਾ ਜੀ ਉਹਨਾਂ ਇਸਤਰੀਆਂ ਵੱਲ ਵੀ ਵੇਖਦੇ, ਕਈਆਂ ਨੇ ਹਾਰ ਸ਼ਿੰਗਾਰ ਕੀਤੇ ਹੋਏ, ਅਤੇ ਜਿਹੜੀਆਂ ਆਪਣੀ ਨਿਗਾਹ ਨਾਲ ਭਾਈ ਮਰਦਾਨੇ ਵੱਲ ਤੱਕ ਰਹੀਆਂ ਵੇਖ ਰਹੀਆਂ। ਚਲਦਿਆਂ ਚਲਦਿਆਂ ਭਾਈ ਸਾਹਿਬ ਭਾਈ ਮਰਦਾਨਾ ਜੀ ਆਹਾਰ ਲੈਣ ਵਾਸਤੇ ਵੀ ਦੋ ਪ੍ਰਸ਼ਾਦੇ ਮੰਗ ਲਵਾਂ ਵੀ ਇਸਤਰੀਆਂ ਜਿਹੜੀਆਂ ਨੇ ਉਹ ਦਾਨ ਬਿਰਤੀ ਰੱਖਣ ਵਾਲੀਆਂ ਨੇ। ਅਤੇ ਇਹ ਬਿਰਤੀ ਰੱਖ ਕੇ ਭਾਈ ਮਰਦਾਨਾ ਜੀ ਭੋਜਨ ਲੈਣ ਵਾਸਤੇ ਇੱਕ ਇਸਤਰੀਆਂ ਦੀ ਟੋਲੀ ਬੈਠੀ ਸੀ, ਤਿੰਨ ਚਾਰ ਇਸਤਰੀਆਂ, ਉਹਨਾਂ ਵੱਲ ਗਏ ਨੇ।
ਬੈਸੀ ਚਾਰੂ ਨਾਰ ਚਾਰ ਨੈਣ ਸੋਨੇ ਆਰੇਸ,
ਚਾਰ ਕੇ ਇਸਤਰੀਆਂ ਇਕੱਠੀਆਂ ਹੋ ਕੇ ਬੈਠੀਆਂ ਸਨ ਅਤੇ ਬੜੇ ਸੁੰਦਰ ਨੇਤਰਾਂ ਵਾਲੀਆਂ, ਅਤੇ ਉਹਨਾਂ ਨੇਤਰਾਂ ਨਾਲ ਭਾਈ ਮਰਦਾਨੇ ਨੂੰ ਤੱਕਦੀਆਂ ਨੇ, ਭਾਈ ਮਰਦਾਨੇ ਨੂੰ ਵੇਖਦੀਆਂ ਨੇ।
ਬਚਨ ਪਰਸ ਪਰ ਬੇਬਿਦ ਉਚਾਰੀਆ,
ਭਾਈ ਮਰਦਾਨਾ ਜੀ ਉਹਨਾਂ ਵੱਲ ਵਧੇ ਜਾਂਦੇ ਨੇ ਵੀ ਮੈਂ ਇਹਨਾਂ ਕੋਲੋਂ ਪ੍ਰਸ਼ਾਦਾ ਮੰਗਾਂਗਾ, ਪਰ ਉਹ ਚਾਰੇ ਇਸਤਰੀਆਂ ਭਾਈ ਮਰਦਾਨੇ ਵੱਲ ਵੇਖ ਕੇ ਹੋਰ ਹੀ ਗੱਲਾਂ ਕਰ ਰਹੀਆਂ, ਉਹ ਹੋਰ ਤਰ੍ਹਾਂ ਦੀਆਂ ਹੀ ਬਾਤਾਂ ਆਪਸ ਵਿੱਚ ਕਰਦੀਆਂ ਕਹਿੰਦੀਆਂ ਨੇ।
ਇੱਕ ਕਹਿ ਮੋਰੋ ਏ ਦੂਜੀ ਕਹਿ ਮੀਤ ਮੋਏ,
ਇੱਕ ਇਸਤਰੀ ਬੋਲੀ ਕਹਿੰਦੀ ਇਹ ਤਾਂ ਮੇਰਾ ਸ਼ਿਕਾਰ ਹੈ, ਚਾਰ ਬੈਠੀਆਂ ਸਨ, ਇੱਕ ਕਹਿੰਦੀ ਇਹ ਤਾਂ ਮੇਰਾ ਸ਼ਿਕਾਰ ਆ ਇਹਨੂੰ ਮੈਂ ਵੇਖਿਆ, ਦੂਜੀ ਕਹਿੰਦੀ ਨਹੀਂ ਤੂੰ ਪਿੱਛੇ ਹਟ ਇਹ ਮੇਰਾ ਮਿੱਤਰ ਆ ਇਹਨੂੰ ਤਾਂ ਮੈਂ ਪਹਿਲੋਂ ਵੇਖਿਆ।
ਤੀਜੀ ਕਹਿ ਪੂਰਬ ਮੈਂ ਤੁਮ ਤੇ ਨਿਆਰੀਆ,
ਤੀਜੀ ਕਹਿੰਦੇ ਤੁਸੀਂ ਦੋਵੇਂ ਚੁੱਪ ਕਰਕੇ ਬੈਠੀਆਂ ਰਹੋ, ਤੁਹਾਡੇ ਦੋਵਾਂ ਤੋਂ ਪਹਿਲਾਂ ਮੈਂ ਇਹਨੂੰ ਵੇਖਿਆ, ਤੁਹਾਨੂੰ ਤਾਂ ਮੈਂ ਦੱਸਿਆ ਵੀ ਪਰਦੇਸੀ ਆਇਆ। ਤੀਸਰੀ ਬੋਲੀ ਕਹਿੰਦੀ ਮੈਂ ਇਹਨੂੰ ਪਹਿਲੋਂ ਵੇਖਿਆ ਹੈ।
ਚੌਥੀ ਉੱਟ ਤਾਤ ਕਾਲ ਤੰਤ ਗੇਰ ਗਰੀਬ ਮਾਏ,
ਇਹ ਤਿੰਨੇ ਆਪਸ ਵਿੱਚ ਬਹਿਸ ਹੀ ਰਹੀਆਂ ਸਨ ਕਿ ਇਹਨੇ ਨੂੰ ਚੌਥੀ ਇਸਤਰੀ ਜਿਹੜੀ ਬੈਠੀ ਸੀ ਉਹ ਉੱਠ ਖਲੋਤੀ, ਕਹਿੰਦੇ ਤੁਸੀਂ ਤਾਂ ਲੜਦੀਆਂ ਰਹੋ ਮੈਂ ਤਾਂ ਚੱਲੀ ਹਾਂ ਇਹਨੂੰ ਆਪਣੇ ਕਾਬੂ ਕਰਨ। ਉਹਦੇ ਹੱਥ ਦੇ ਵਿੱਚ ਰੱਸੀ ਫੜੀ ਹੋਈ ਇੱਕ ਤੰਤ, ਜਿਹਦੇ 'ਚ ਤੰਤਰ ਪੜ੍ਹ ਕੇ ਉਹਦੇ ਰੱਸੀ ਇਹੋ ਜਿਹੇ ਢੰਗ ਦੀ ਬਣਾਈ ਹੋਈ, ਅਤੇ ਕਹਿੰਦੇ ਉਹ ਹੱਥ ਵਿੱਚ ਰੱਸੀ ਪਕੜੀ ਹੋਈ, ਅਤੇ ਚੌਥੀ ਇਸਤਰੀ ਉੱਠ ਕੇ ਭਾਈ ਮਰਦਾਨੇ ਵੱਲ ਵਧੀ।
ਤੰਤ ਗੇਰ ਗਰੀਬ ਮਾਏ ਲੀਨੋ ਕਰ ਮੇਡਾ ਦਾਮ ਦੀਨ ਗਰ ਡਾਰਿਆ,
ਜਾਂਦਿਆਂ ਭਾਈ ਮਰਦਾਨੇ ਦੇ ਗਲ 'ਚੋਂ ਰੱਸੀ ਪਾ ਦਿੱਤੀ, ਅਤੇ ਜਿਸ ਵੇਲੇ ਭਾਈ ਮਰਦਾਨੇ ਦੇ ਗਲ 'ਚ ਰੱਸੀ ਪਾਈ ਅਤੇ ਉਸੇ ਵੇਲੇ ਭਾਈ ਮਰਦਾਨੇ ਨੂੰ ਮੇਢਾ ਬਣਾ ਲਿਆ। ਭਾਈ ਮਰਦਾਨਾ ਜੀ ਛਤਰੇ ਦਾ ਰੂਪ ਬਣ ਗਏ ਉਸੇ ਵੇਲੇ, ਛਤਰਾ ਕਹਿੰਦੇ ਮੇਢੇ ਨੂੰ, ਕਹਿੰਦੇ ਮੇਢੇ ਦਾ ਰੂਪ ਬਣਾ ਲਿਆ ਭਾਈ ਮਰਦਾਨੇ ਨੂੰ ਗਲ ਦੇ ਵਿੱਚ ਰੱਸੀ ਪਾ ਕੇ ਉਸ ਚੌਥੀ ਇਸਤਰੀ ਨੇ।
ਸਵਈਆ ਮਾਨਵ ਦੇ ਗਈ ਪਲਟੀ ਤਬ ਇੰਡਕ ਰੂਪ ਸੋਧੀ ਸਨ ਲਾਗਾ,
ਭਾਈ ਮਰਦਾਨੇ ਜੀ ਦਾ ਜਿਹੜਾ ਮਾਨਵੀ ਸਰੀਰ ਸੀ ਨਾ ਉਸੇ ਵੇਲੇ ਤਬਦੀਲ ਹੋ ਕੇ ਬਦਲ ਕੇ ਕਹਿੰਦੇ ਮੇਢੇ ਦਾ ਰੂਪ ਬਣ ਗਿਆ। ਮੇਢੇ ਦੇ ਰੂਪ ਦੇ ਵਿੱਚ ਭਾਈ, ਕਿਉਂਕਿ ਬੜੀਆਂ ਜਾਦੂਗਰੀਆਂ ਸੀ, ਤੰਤਰ ਮੰਤਰ ਦਾ ਖਜ਼ਾਨਾ ਸੀ ਇਹਨਾਂ ਦੇ ਕੋਲ, ਆਪਣੇ ਉਸ ਤੰਤਰ ਮੰਤਰ ਦੀ ਸ਼ਕਤੀ ਦੇ ਨਾਲ ਭਾਈ ਮਰਦਾਨੇ ਦੇ ਮਾਨਵੀ ਸਰੀਰ ਨੂੰ ਤਬਦੀਲ ਕਰਕੇ ਇਸ ਇਸਤਰੀ ਨੇ ਉਹਨਾਂ ਨੂੰ ਮੇਢੇ ਦਾ ਸਰੂਪ ਬਣਾ ਲਿਆ, ਅਤੇ ਭਾਈ ਮਰਦਾਨਾ ਜੀ ਮੇਢੇ ਦੇ ਸਰੂਪ ਵਿੱਚ ਨਜ਼ਰ ਆਉਣ ਲੱਗੇ।
ਗਰੀਬ ਗੇਰ ਕੈਦਾ ਮਨ ਬੰਧਨ ਬੰਧ ਦਿਓ ਕਿਲ ਕੰਗ ਜਿਨ ਭਾਗਾ,
ਵਿੱਚ ਪਾਈ ਹੋਈ ਰੱਸੀ ਜਿਹੜੀ ਸੀ ਉਹਦੇ ਨਾਲ ਬੰਨ ਕੇ ਭਾਈ ਮਰਦਾਨੇ ਨੂੰ ਖਿੱਚ ਕੇ ਲੈ ਗਈ ਆਪਣੇ ਘਰ, ਅਤੇ ਜਿੱਥੇ ਕਿੱਲਾ ਸੀ ਕਿੱਲੇ ਦੇ ਨਾਲ ਭਾਈ ਮਰਦਾਨੇ ਨੂੰ ਮੇਢੇ ਦੇ ਸਰੂਪ ਦੇ ਵਿੱਚ ਨਾਲ ਬੰਨ ਦਿੱਤਾ।
ਰੂਪੇ ਤੇ ਸੁਖ ਰੂਪ ਭਇਓ ਪੁਨ ਮਾਰਤ ਨਾਸਨ ਸੋ ਫੁੜ ਲਾਗਾ,
ਕਹਿੰਦੇ ਕਿੱਲੀ ਦੇ ਨਾਲ ਬੰਨ ਦਿੱਤਾ ਵੀ ਕਿਤੇ ਦੌੜ ਨਾ ਜਾਏ, ਅਤੇ ਕਿੱਲੀ ਦੇ ਨਾਲ ਬੰਨ ਕੇ ਉੱਥੇ ਰੱਖ ਲਿਆ। ਹੁਣ ਭਾਈ ਮਰਦਾਨਾ ਜੀ ਆਪਣੇ ਰੂਪ ਨੂੰ ਕਰੂਪ ਹੋਇਆ ਵੇਖਿਆ ਵੀ ਮੇਰਾ ਸਰੀਰ ਜਿਹੜਾ ਮਾਨਵ ਦਾ ਸੀ ਉਹ ਤਬਦੀਲ ਕੇ ਮੇਢੇ ਦਾ ਹੋ ਗਿਆ, ਵੇਖ ਕੇ ਭਾਈ ਮਰਦਾਨਾ ਜੀ ਆਪਣੀਆਂ ਨਾਸਾਂ ਦੇ ਨਾਲ ਫੁਰੜਾਗਾ ਜਿਵੇਂ ਮੇਢਾ ਫੁਰਕਾਉਂਦਾ ਆ ਨਾ, ਇੱਦਾਂ ਭਾਈ ਮਰਦਾਨਾ ਜੀ ਆਪਣੀ ਨਾਸਕਾ ਦੇ ਨਾਲ ਫੁਰੜਾਗਾ ਫੁਰਕਾਰੇ ਮਾਰਦੇ ਨੇ।
ਜਾਣਤ ਹੈ ਮਨ ਮੈਂ ਸਭ ਹੀ ਸੁਧ ਜੋਰ ਚਲੇ ਨੇ ਬੰਦ ਜੇ ਤਿਆਗਾ,
ਮਨ ਦੇ ਵਿੱਚ ਸਾਰੀ ਸੋਝੀ ਹੈ ਭਾਈ ਮਰਦਾਨੇ ਨੂੰ ਵੀ ਮੈਂ ਮਰਦਾਨਾ ਆ, ਪਰ ਸਰੀਰ ਜਿਹੜਾ ਹੈ ਉਹ ਮੇਢੇ ਦਾ ਬਣ ਗਿਆ। ਮਨ ਦੇ ਵਿੱਚ ਸਾਰੀ ਸੋਝੀ ਹੈ, ਸਮਝ ਹੈ ਕਿ ਮੈਂ ਮਰਦਾਨਾ ਆ, ਗੁਰੂ ਨਾਨਕ ਸਾਹਿਬ ਦਾ ਸੇਵਕ ਹਾਂ, ਪਰ ਸਰੀਰ ਜਿਹੜਾ ਸੀ ਉਹ ਤਬਦੀਲ ਹੋ ਗਿਆ, ਸਰੀਰ ਮੇਢੇ ਦਾ ਬਣ ਗਿਆ। ਇਸ ਕਰਕੇ ਜਿਹੜਾ ਬੰਧਨ ਪਾਇਆ ਹੋਇਆ ਨਾ ਗਲ ਦੇ ਵਿੱਚ ਰੱਸੀ ਪਾ ਕੇ ਕਿੱਲੇ ਨਾਲ ਬੰਨਿਆ ਹੋਇਆ, ਉਸ ਬੰਧਨ ਨੂੰ ਭਾਈ ਮਰਦਾਨਾ ਜੀ ਨਹੀਂ ਤਿਆਗ ਸਕ ਰਹੇ, ਉਹ ਬੰਧਨ ਨਹੀਂ ਛੱਡਿਆ ਜਾ ਰਿਹਾ, ਅੰਦਰੋਂ ਸੋਝੀ ਹੈ ਕਿ ਮੈਂ ਮਰਦਾਨਾ ਹਾਂ।
ਪੂਰ ਬਿਸੂਰਤ ਹੈ ਔਰ ਮੈਂ ਤੀਆ ਤੂਰਤ ਕੀਨ ਮੈਥੋਂ ਅਨਜਾਨਾ,
ਭਾਈ ਮਰਦਾਨਾ ਜੀ ਮਨ ਹੀ ਮਨ ਝੂਰਨ ਲੱਗੇ, ਹੁਣ ਪਛਤਾਵਾ ਕਰਨ ਲੱਗੇ ਵੀ ਇਹ ਮਾਇਆ ਬਈ ਇਸਤਰੀ ਆ, ਇਹਨੇ ਮੇਰੇ ਨਾਲ ਠੱਗੀ ਕੀਤੀ, ਵੀ ਮੈਂ ਤਾਂ ਇਹਦੇ ਵੱਲ ਪ੍ਰਸ਼ਾਦਾ ਮੰਗਣ ਨੂੰ ਤੁਰਿਆ ਆਉਂਦਾ ਸੀ, ਇਹਨੇ ਮੇਰੇ ਨਾਲ ਅੱਗੋਂ ਮਾਇਆ ਬਈ ਤਰੀਕੇ ਨਾਲ ਠੱਗੀ ਕੀਤੀ ਹੈ, ਮੈਨੂੰ ਆ ਰੂਪ ਤੋਂ ਕਰੂਪ ਬਣਾ ਕੇ ਰੱਖ ਦਿੱਤਾ, ਬੰਦੇ ਤੋਂ ਮੇਢਾ ਬਣਾ ਕੇ ਰੱਖ ਦਿੱਤਾ।
ਨਾਨਕ ਬੈਨ ਨਾ ਮਾਨੇ ਮਨੰਗ ਦੁਖੀਆਂ ਤੇ ਸਹਾਰੋ ਆਪਣੇ ਪਾਨਾ।
ਮੈਂ ਤਾਂ ਅਣਜਾਣ ਹੀ ਰਿਹਾ, ਮੈਨੂੰ ਕੀ ਪਤਾ ਸੀ ਵੀ ਇਹ ਅੱਗੇ ਮਾਇਆ ਵੀ ਇਸਤਰੀਆਂ ਬੈਠੀਆਂ ਨੇ। ਤੇ ਫਿਰ ਭਾਈ ਮਰਦਾਨਾ ਜੀ ਸੋਚਦੇ, ਮੈਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਨੇ ਵੀ ਕੀਤਾ ਸੀ, ਮੈਨੂੰ ਰੋਕਿਆ ਵੀ ਸੀ ਵੀ ਨਾ ਜਾ, ਪਰ ਮੈਂ ਮੰਨਿਆ ਨਹੀਂ ਤੇ ਆਪਣੀ ਜਿੱਦ ਕਰਕੇ ਹੱਠ ਕਰਕੇ ਆਇਆ। ਇਹ ਦੁੱਖ ਤਾਂ ਮੈਂ ਆਪਣੇ ਹੱਥੀਂ ਸਹੇੜਿਆ, ਇਹ ਦੁੱਖ ਤਾਂ ਮੈਂ ਆਪਣੇ ਹੱਥੀਂ ਆ ਕੇ ਮਾਨੋ ਦੁੱਖ ਦਾ ਦਰਵਾਜ਼ਾ ਖੋਲਿਆ ਤੇ ਆਖਿਆ ਦੁੱਖ ਆ ਜਾ। ਮੈਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਰੋਕਿਆ ਸੀ, ਪਰ ਮੈਂ ਨਹੀਂ ਰੁਕਿਆ।
ਜਿਉਂ ਨਹੀਂ ਤੂੰ ਕੋ ਨਾ ਮਾਨਤ ਬੈਨ ਕੋ ਪ੍ਰਾਪਤ ਹੋਇਆ ਦੁੱਖ ਮੋਏ ਜ਼ਮਾਨਾ।
ਜਿਹੜਾ ਆਪਣੇ ਹਿਤਕਾਰੀ ਦਾ ਬਚਨ ਨਾ ਮੰਨੇ ਵੀ ਜਿਹੜਾ ਸਾਡੇ ਨਾਲ ਹਿੱਤ ਕਰੇ ਉਹ ਸਾਨੂੰ ਸਾਡੇ ਭਲੇ ਦੀ ਗੱਲ ਕਹੇ ਤੇ ਅਸੀਂ ਨਾ ਮੰਨੀਏ, ਤੇ ਭਾਈ ਮਰਦਾਨਾ ਜੀ ਕਹਿੰਦੇ ਜਿਵੇਂ ਮੈਨੂੰ ਦੁੱਖ ਮਿਲਿਆ ਇੱਦਾਂ ਉਹਨਾਂ ਨੂੰ ਵੀ ਦੁੱਖ ਮਿਲੇਗਾ। ਜਿਹੜੇ ਆਪਣੇ ਹਿਤੈਸ਼ੀ ਦਾ ਬਚਨ ਨਾ ਮੰਨਣ ਵੀ ਜਿਹੜਾ ਹਿਤਕਾਰੀ, ਤੇ ਫਿਰ ਹਿਤੈਸ਼ੀ ਵੀ ਇਹੋ ਜਿਹਾ ਜਿਹੜਾ ਤ੍ਰਿਕਾਲ ਦਰਸ਼ੀ ਹੈ, ਜਿਹੜਾ ਆਉਣ ਵਾਲੇ ਸਮੇਂ ਨੂੰ ਵੀ ਜਾਣਦਾ ਹੈ, ਇਹੋ ਜਿਹਾ ਹਿਤੈਸ਼ੀ ਉਹ ਬਚਨ ਕਹੇ ਤੇ ਅੱਗੋਂ ਅਸੀਂ ਮੰਨੀਏ ਨਾ। ਭਾਈ ਮਰਦਾਨਾ ਜੀ ਕਹਿੰਦੇ ਏਦਾਂ ਹੀ ਦੁੱਖ ਪਾਉਂਦਾ ਜਿਵੇਂ ਮੈਂ ਦੁੱਖ ਪਾ ਰਿਹਾ।
ਦੇਸ਼ ਨਿਕੇਤ ਕਾਮ ਰੋ ਕਿਤ ਆਨ ਫਤਿਓ ਪਰਦੇਸ ਸਥਾਨਾ।
ਦੇਸ਼ ਮੇਰਾ ਕਿੱਥੇ, ਘਰ ਮੇਰਾ ਕਿੱਥੇ, ਮੈਨੂੰ ਤਾਂ ਦਿਸ਼ਾ ਤੱਕ ਦਾ ਨਹੀਂ ਪਤਾ ਵੀ ਮੈਂ ਖੜਾ ਕਿੱਥੇ ਹਾਂ, ਤੇ ਦੇਸ਼ ਕਿੱਥੇ, ਘਰ ਕਿੱਥੇ, ਤੇ ਆਹ ਪਰਦੇਸ ਵਾਲੀ ਥਾਂ ਤੇ ਮੈਂ ਕਿੱਥੇ ਆ ਕੇ ਫਸ ਗਿਆ। ਇੱਥੇ ਤਾਂ ਮੈਨੂੰ ਮੇਰਾ ਕੋਈ ਹੁਣ ਆਪਣਾ ਨਜ਼ਰ ਨਹੀਂ ਪਿਆ ਆਉਂਦਾ, ਆਪਣਾ ਦੇਸ਼ ਜੋ ਨਹੀਂ ਹੈ, ਪਤਾ ਨਹੀਂ ਇਹ ਪਰਦੇਸੀ ਜੇ ਬੰਦੇ ਕਿਹੋ ਜਿਹੇ ਨੇ, ਕਿਹੋ ਜਿਹੇ ਇਹਨਾਂ ਦੇ ਵੇਸ ਨੇ, ਇਹਨਾਂ ਦੀਆਂ ਬੋਲੀਆਂ ਵੀ ਹੋਰ ਨੇ, ਗੱਲਾਂ ਵੀ ਹੋਰ ਹੀ ਢੰਗ ਦੀਆਂ ਕਰਦੇ ਜੋ ਮੇਰੀ ਤਾਂ ਸਮਝ ਵਿੱਚ ਨਹੀਂ ਆਉਂਦੀਆਂ। ਬੋਲੀ ਜੋ ਉਸ ਪਾਸੇ ਦੀ ਇਲਾਕੇ ਦੀ ਸੀ, ਕਹਿੰਦੇ ਇਸ ਪ੍ਰਦੇਸ਼ ਵਿੱਚ ਆ ਕੇ ਮੈਂ ਪਤਾ ਨਹੀਂ ਕਿਸ ਢੰਗ ਨਾਲ ਆ ਫਸਿਆ।
ਕੌਣ ਬਤਾਵੇ ਜਾਏ ਅਬੈ ਸੁਦ ਆਨ ਛੁਡਾਵੇ ਮੋਹ ਪ੍ਰਭੂ ਜੋ।
ਕਹਿੰਦੇ ਹੁਣ ਮੈਂ ਕਿਹਨੂੰ ਭੇਜਾਂ ਤੇ ਕਿਹਨੂੰ ਆਖਾਂ ਵੀ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਆਖ ਮੈਨੂੰ ਛੁਡਾ ਲੈ। ਇੱਥੇ ਤੇ ਕੋਈ ਆਪਣਾ ਨਜ਼ਰ ਨਹੀਂ ਪਿਆ ਆਉਂਦਾ, ਤੇ ਕਿਹਨੂੰ ਇਸ਼ਾਰਾ ਕਰਾਂ, ਕਿਹਨੂੰ ਕਹਾਂ ਕਿ ਜਾਓ ਮੈਨੂੰ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਕੋਈ ਕਹੋ, ਕੋਈ ਉਹਨਾਂ ਨੂੰ ਬੇਨਤੀ ਕਰੋ ਕਿ ਉਹ ਆ ਕੇ ਮੈਨੂੰ ਇਹਨਾਂ ਜਾਦੂਗਰਨੀਆਂ ਤੋਂ, ਇਹਨਾਂ ਮਾਇਆਵੀ ਇਸਤਰੀਆਂ ਤੋਂ ਛੁਡਾ ਲੈਣ।
ਬੋਲਣ ਕੀ ਸ਼ਕਤੀ ਨਾ ਰਹੀ ਮੁਝ ਬੈਨ ਪੁਕਾਰ ਕੌਮ ਵਿਦ ਕੋ।
ਮੇਰੇ ਵਿੱਚ ਤਾਂ ਬੋਲਣ ਦੀ ਤਾਕਤ ਨਹੀਂ ਰਹੀ, ਕਿਉਂਕਿ ਬੋਲ ਵੀ ਨਹੀਂ ਸਕਦਾ ਮੂੰਹ, ਮੇਂਢੇ ਦੀ ਜਿਹੜੀ ਬੋਲੀ ਆ ਉਹ ਬੋਲੀ ਕਿਹਨੂੰ ਸਮਝ ਆਉਣੀ ਹੈ, ਇੱਥੇ ਕਿਹਨੂੰ ਭਾਸ਼ਾ ਉਹ ਸਮਝ ਆਉਣੀ ਜੋ ਮੇਂਢੇ ਦੀ ਬੋਲੀ। ਮੈਂ ਤਾਂ ਮਾਨਵੀ ਭਾਸ਼ਾ 'ਚ ਬੋਲ ਨਹੀਂ ਸਕਦਾ, ਬੋਲਣ ਦੀ ਸ਼ਕਤੀ ਤੱਕ ਨਹੀਂ ਰਹੀ, ਕਿਹਨੂੰ ਪੁਕਾਰ ਕੇ ਕਹਾਂ, ਕਿਹਨੂੰ ਆਵਾਜ਼ ਮਾਰਾਂ, ਕਿਹਦੇ ਅੱਗੇ ਆਪਣਾ ਦੁੱਖ ਰੋਵਾਂ।
ਕੈਸੇ ਛੋਟੋ ਚਿਤ ਬੀਚ ਵਿਚਾਰਤ ਆਤਰ ਤਾਵਰ ਤਾਰਤੇ ਹੋ।
ਭਾਈ ਮਰਦਾਨਾ ਜੀ ਸੋਚਦੇ ਹੁਣ ਮੈਂ ਕਿਵੇਂ ਛੋਟਾ ਇਹਨਾਂ ਦੇ ਚੁੰਗਲ ਵਿੱਚੋਂ, ਕਿਵੇਂ ਇਹਨਾਂ ਦੀ ਫਾਹੀ ਵਿੱਚੋਂ, ਬੰਧਨ ਵਿੱਚੋਂ ਮੈਂ ਮੁਕਤ ਹੋਵਾਂ। ਇੱਦਾਂ ਬੜੇ ਆਤੁਰ ਹੋ ਕੇ, ਬੜੇ ਭਾਰੀ ਡਾਢੇ ਦੁਖੀ ਹੋ ਗਏ ਭਾਈ ਮਰਦਾਨਾ ਜੀ। ਮਨ ਹੀ ਮਨ ਸੋਚਦੇ ਮੈਂ ਕਿਵੇਂ ਛੁਟਾਂ, ਕਿਵ ਛੁੱਟੋਂ ਕੈਸੇ ਤਰੋਂ ਵਾਲੀ ਗੱਲ ਬਣ ਗਈ, ਕਿਵੇਂ ਛੁਟਾਂ, ਕਿਵੇਂ ਮੁਕਤ ਹੋਵਾਂ, ਇੱਦਾਂ ਹਿਰਦੇ 'ਚ ਵਿਚਾਰਦੇ ਨੇ।
ਜਾਣਤ ਜੋ ਸਭ ਕੇ ਕੱਟ ਅੰਤਰ ਤੋ ਆ ਸ਼੍ਰੀ ਪ੍ਰਭ ਆਨ ਛੁੱਟੇ ਹੋ।
ਸੋਚਦੇ ਨੇ ਕਹਿੰਦੇ ਜੇ ਹੇ ਗੁਰੂ ਨਾਨਕ ਸਾਹਿਬ ਜੀ, ਤੁਸੀਂ ਸਭ ਦੇ ਅੰਦਰ ਦੀ ਜਾਣਦੇ ਹੋ ਨਾ, ਅਤੇ ਅੱਜ ਕਿਰਪਾ ਕਰੋ, ਦਇਆ ਕਰੋ, ਅੱਜ ਮੇਰੇ ਮਨ ਦੀ ਵੀ ਜਾਣ ਕੇ ਮੈਨੂੰ ਛੁਡਾ ਲਓ ਇਹਨਾਂ ਕੋਲੋਂ, ਨਹੀਂ ਤਾਂ ਮੈਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ। ਹੇ ਗਰੀਬ ਨਵਾਜ, ਹੁਣ ਤੁਸੀਂ ਕਿਰਪਾ ਕਰੋ ਅੰਤਰਯਾਮੀ ਸਾਹਿਬ, ਅੱਗੇ ਤੋਂ ਨਹੀਂ ਤੁਹਾਡਾ ਵਚਨ ਮੋੜਦਾ, ਇੱਕ ਵਾਰੀ ਆ ਕੇ ਛੁਡਾ ਲਓ, ਹੁਣ ਨਹੀਂ ਮੈਂ ਤੁਹਾਡੀ ਆਗਿਆ ਤੋਂ ਬਾਹਰ ਜਾਣ ਲੱਗਾ, ਜਿਵੇਂ ਕਹੋਗੇ ਉਸੇ ਤਰ੍ਹਾਂ ਕਰਾਂਗਾ, ਇੱਕ ਵਾਰੀ ਛੁਡਾ ਲਓ। ਇੱਦਾਂ ਭਾਈ ਮਰਦਾਨਾ ਜੀ ਮਨ ਹੀ ਮਨ ਹੁਣ ਬੇਨਤੀਆਂ ਕਰਨ ਲੱਗੇ।
ਦੋਹੇਰਾ ਇਹ ਬਿਦ ਉਰ ਮੈਂ ਧਾਰਕ ਹੈ ਦੋਇ ਦੀ ਸੇ ਦ੍ਰਿਗ ਦੀਨ।
ਇੱਦਾਂ ਆਪਣੇ ਮਨ 'ਚ ਧਾਰ ਕੇ ਨਾ, ਹੇ ਸਤਿਗੁਰੂ ਜੀ ਅੰਤਰਜਾਮੀ ਹੋ ਅਤੇ ਮੇਰੇ ਮਨ ਦੀ ਜਾਣ ਕੇ ਮੈਨੂੰ ਛੁਡਾ ਲਓ। ਅਤੇ ਭਾਈ ਮਰਦਾਨਾ ਜੀ ਮਨ 'ਚ ਧਾਰਨ ਕਰਕੇ ਨਾ ਚਾਰੇ ਪਾਸੇ ਵੇਖਦੇ, ਕਦੇ ਸੱਜੇ, ਕਦੇ ਖੱਬੇ, ਕਦੇ ਅੱਗੇ, ਕਦੇ ਪਿੱਛੇ, ਕਹਿੰਦੇ ਦਸਾਂ ਦਿਸ਼ਾਵਾਂ ਦੇ ਵਿੱਚ ਨਿਗਾਹ ਮਾਰ ਕੇ ਭਾਈ ਮਰਦਾਨਾ ਜੀ ਵੇਖਦੇ ਨੇ।
ਆਮਨ ਗੁਰ ਕੋਏ ਰਹੀ ਪ੍ਰੇਮ ਚਰਨ ਕੇ ਕੀਨ,
ਵੇਖਦੇ ਨੇ ਸਾਰੇ ਪਾਸੇ ਨਿਗਾਹ ਦੌੜਾ ਕੇ ਵੀ ਕਿੱਧਰੋਂ ਮੈਨੂੰ ਗੁਰੂ ਨਾਨਕ ਸਾਹਿਬ ਦੀ ਮੂਰਤ ਆਉਂਦਿਆਂ ਦੀ ਦਿਸ ਪਏ, ਮੈਨੂੰ ਛੁਡਾਉਣ ਆਉਂਦਿਆਂ ਦੀ ਮੂਰਤ ਮੈਨੂੰ ਦਿਸ ਪਏ ਤੇ ਮੇਰੇ ਮਨ 'ਚ ਧੀਰਜ ਬਣ ਜੇ। ਚਾਰੇ ਪਾਸੇ ਵੇਖਦੇ ਮੇਂਢੇ ਦਾ ਰੂਪ ਬਣਿਆ ਹੋਇਆ ਕਿ ਸਤਿਗੁਰੂ ਜੀ ਮੈਨੂੰ ਦਿਸ ਪੈਣ ਕਿਸੇ ਪਾਸਿਓਂ। ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦਾ ਇਹੋ ਜਿਹਾ ਭਾਰੀ ਪ੍ਰੇਮ ਭਾਈ ਮਰਦਾਨੇ ਦੇ ਹਿਰਦੇ 'ਚ ਬਣਿਆ ਹੋਇਆ।
ਸਵਈਆ ਦੋਏ ਮਹੂਰਤ ਬੀਤ ਗਏ ਜਬ ਸ਼੍ਰੀ ਗੁਰੂ ਬੈਨ ਕਹੇ ਸੁਨ ਬਾਲਾ।
ਲੋਕ ਘੜੀਆਂ ਬੈਠਿਆਂ ਬੀਤ ਗਈਆਂ ਨਾ ਸਤਿਗੁਰਾਂ ਨੂੰ, ਅਤੇ ਮਹਾਰਾਜ ਜੀ ਬਾਹਰ ਹੀ ਬੈਠੇ ਸਨ। ਦੋ ਕੁ ਘੜੀਆਂ ਬੀਤ ਗਈਆਂ ਮਹਾਰਾਜ ਜੀ ਨੂੰ ਬੈਠਿਆਂ, ਹੋਰ ਵੀ ਮਰਦਾਨਾ ਵਾਪਸ ਨਹੀਂ ਮੁੜਿਆ। ਤੋ ਗਰੀਬ ਨਵਾਜ ਪਾਤਸ਼ਾਹ ਜੀ ਭਾਈ ਬਾਲੇ ਨੂੰ ਕਹਿਣ ਲੱਗੇ,
ਆਨੇ ਤਾਏ ਅਬੈ ਚੱਲ ਕੇ ਉੱਠ ਠੰਡ ਪਏ ਸੁਖਦਾ ਤਤਕਾਲਾ।
ਕਹਿੰਦੇ ਚਲੋ ਭਾਈ ਬਾਲਾ ਜੀ, ਆਪਾਂ ਮਰਦਾਨੇ ਨੂੰ ਜਾ ਕੇ ਲੈ ਆਈਏ। ਇਹ ਕਹਿ ਕੇ ਸਤਿਗੁਰੂ ਜੀ ਉੱਠ ਖਲੋਤੇ, ਭਾਈ ਸਾਹਿਬ ਭਾਈ ਬਾਲਾ ਜੀ ਵੀ ਨਾਲ ਉੱਠ ਕੇ ਚੱਲ ਪਏ।
ਹੈ ਕੇ ਥਾਨ ਚਲੇ ਕਿਉਂ ਆਪ ਬਤਾਓ, ਬੂਝੈ ਮੈਂ ਐਸ ਕਿਰਪਾਲਾ।
ਭਾਈ ਬਾਲਾ ਜੀ ਨੂੰ ਨਹੀਂ ਸੀ ਪਤਾ ਵੀ ਸਤਿਗੁਰੂ ਜੀ ਕਿਉਂ ਕਹਿ ਰਹੇ ਨੇ ਗੱਲ, ਤੇ ਪੁੱਛਣ ਲੱਗੇ ਮਹਾਰਾਜ ਜੀ ਵੀ ਹੈ ਕਿੱਥੇ ਮਰਦਾਨਾ ਜਿਹਨੂੰ ਆਪਾਂ ਲੈਣ ਜਾਣਾ। ਨਗਰ 'ਚ ਗਿਆ ਨਾ, ਆ ਹੀ ਜਾਣਾ ਉਹਨੇ, ਤੇ ਮਹਾਰਾਜ ਜੀ ਹੈ ਕਿੱਥੇ ਜਿਹੜਾ ਆਪਾਂ ਨੂੰ ਲੈਣ ਚੱਲਿਆ, ਆਪ ਜੀ ਕਿਵੇਂ ਚੱਲੇ ਹੋ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਦੱਸੋ।
ਏਡਕ ਕੀਨ ਭਇਓ ਮਨ ਦੀਨ, ਕੁਮੰਤਰਨ ਸੋ ਤਿੰਨ ਬੰਧਨ ਕਾਲਾ।
ਕਹਿਣ ਲੱਗੇ ਭਾਈ ਬਾਲਾ ਜੀ, ਇਹ ਨਗਰ ਆ ਜਾਦੂਗਰਨੀਆਂ ਦਾ, ਮੰਤਰ ਜੰਤਰ ਪੜ੍ਹਨ ਵਾਲੀਆਂ ਇਸਤਰੀਆਂ ਦਾ, ਤੇ ਉਹਨਾਂ ਨੇ ਭਾਈ ਮਰਦਾਨੇ ਨੂੰ ਛਤਰਾ ਬਣਾ ਲਿਆ, ਭਾਈ ਮਰਦਾਨੇ ਨੂੰ ਮੇਂਢਾ ਬਣਾ ਲਿਆ, ਤੇ ਹੁਣ ਦੀਨ ਹੋਇਆ ਆਪਣੇ ਮਨ 'ਚ ਅਰਦਾਸਾਂ ਕਰਕੇ ਸਾਨੂੰ ਸੱਦ ਰਿਹਾ, ਸਾਨੂੰ ਆਵਾਜ਼ਾਂ ਮਾਰ ਰਿਹਾ। ਇਹਨਾਂ ਨੇ ਕੁਮੰਤਰਣ ਨਾਲ, ਭੈੜੇ ਮੰਤਰ ਤਰੀਕਿਆਂ ਦੇ ਨਾਲ ਉਹਨੂੰ ਬੰਧਨ ਪਾ ਕੇ, ਰੱਸੀ ਨਾਲ ਬੰਨ੍ਹ ਕੇ, ਮੇਂਢਾ ਬਣਾ ਕੇ, ਕਿੱਲੀ ਨਾਲ ਬੰਨ੍ਹ ਛੱਡਿਆ।
ਮਰ ਹਰੀ ਛੰਦ ਬੰਨ ਹੀ ਬਚ ਬਾਲਾ, ਇਉਂ ਤੇ ਨਾਲਾ ਚਈਏ ਸੁਣੋ ਕਿਰਪਾਲ।
ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਹੱਥ ਬਾਲਾ ਜੀ ਨੇ ਹੱਥ ਜੋੜੇ, ਮਹਾਰਾਜ ਸੱਚੇ ਪਾਤਸ਼ਾਹ ਇੱਦਾਂ ਹੀ ਹੋਣੀ ਚਾਹੀਦੀ ਸੀ ਮਰਦਾਨੇ ਨਾਲ, ਚੰਗਾ ਹੋਇਆ ਮਹਾਰਾਜ ਬਾਦ ਜੋ ਨਹੀਂ ਸੀ ਆਉਂਦਾ, ਇੱਦਾਂ ਹੀ ਹੋਣੀ ਚਾਹੀਦੀ ਸੀ ਮਰਦਾਨੇ ਨਾਲ।
ਤਬ ਤੁਮਨੇ ਹਟਕਿਓ ਮਨ ਨਾ ਅਟਕਿਓ, ਛਟਕਿਓ ਪੁਰ ਤਤਕਾਲ।
ਮਹਾਰਾਜ ਤੁਸਾਂ ਰੋਕਿਆ ਵੀ ਸੀ ਵੀ ਮਰਦਾਨਿਆ ਨਾ ਜਾ, ਨਗਰ ਚੰਗਾ ਨਹੀਂ ਭਲਾ ਨਹੀਂ, ਪਰ ਮਹਾਰਾਜ ਉਹ ਹਟਿਆ ਨਹੀਂ, ਤੇ ਆਪਣੀ ਮਰਜ਼ੀ ਕਰਕੇ ਜਿੱਦ ਕਰਕੇ ਹੱਠ ਕਰਕੇ ਤਤਕਾਲ ਚੱਲ ਪਿਆ ਨਗਰ ਨੂੰ। ਮਹਾਰਾਜ ਆਪ ਆਪਣੀ ਮਰਜ਼ੀ ਕਰਕੇ ਇਸ ਨਗਰ ਨੂੰ ਗਿਆ ਹੈ।
ਕੋ ਚਿਰ ਦੁੱਖ ਦੀਜੈ ਮੋਖ ਨ ਕੀਜੈ, ਜਾਣੈ ਤਬਾ ਮਨ ਮਾਏ।
ਮਹਾਰਾਜ ਜੀ ਰਹਿਣ ਦਿਓ ਥੋੜ੍ਹਾ ਸਮਾਂ, ਉਹਨੂੰ ਮੇਂਢਾ ਬਣਿਆ, ਜਦੋਂ ਝਟਕ ਮੇਂਢਾ ਬਣ ਕੇ ਚਾਰ ਲੱਤਾਂ 'ਤੇ ਤੁਰਿਆ ਨਾ, ਤੇ ਆਪੇ ਸੋਝੀ ਟਿਕਾਣੇ ਆ ਜਾਏਗੀ, ਅਕਲ ਟਿਕਾਣੇ ਆ ਜਾਏਗੀ, ਅਤੇ ਫਿਰ ਜਾ ਕੇ ਬਾਅਦ 'ਚ ਆਪਾਂ ਛੁਡਾ ਤਾਂ ਲੈਣਾ ਹੀ ਆ। ਮਹਾਰਾਜ ਥੋੜ੍ਹਾ ਸਮਾਂ ਰਹਿਣ ਦਿਓ, ਉਹਨੂੰ ਇਸੇ ਤਰ੍ਹਾਂ ਮੇਂਢਾ ਬਣਿਆ।
ਬਹੁਰ ਨਾ ਬਚ ਹੋਰੈ ਕਹੋ ਸੁਲੋਰੈ, ਆਏ ਸੇ ਮੁਖੀ ਤਾਏ।
ਮਹਾਰਾਜ ਜੀ ਜੇ ਹੁਣ ਥੋੜ੍ਹਾ ਸਮਾਂ ਉਹਨੂੰ ਦੁੱਖ ਮਿਲਿਆ ਨਾ, ਤੇ ਫਿਰ ਤੁਹਾਡਾ ਨਹੀਂ ਕਦੇ ਬਚਨ ਮੋੜਨ ਲੱਗਾ, ਫਿਰ ਤੁਸੀਂ ਜੋ ਕਹੋਗੇ ਨਾ ਉਹੀ ਕਰੇਗਾ, ਤੇ ਮਹਾਰਾਜ ਉਹਨੂੰ ਵੀ ਅਕਲ ਆ ਜਾਏਗੀ ਕਿ ਮੈਂ ਸਤਿਗੁਰਾਂ ਦੇ ਬਚਨਾਂ ਤੋਂ ਬਾਹਰ ਨਹੀਂ ਚੱਲਣਾ। ਮਹਾਰਾਜ ਕੁਝ ਸਮਾਂ ਬਣਿਆ ਰਹਿਣ ਦਿਓ ਮੇਂਢਾ, ਉਹਨੂੰ ਇਸੇ ਤਰ੍ਹਾਂ ਹੀ ਇਹ ਦੁੱਖ ਪ੍ਰਾਪਤ ਕਰਨ ਦਿਓ।
ਸੁਣੀਏ ਸ਼ਰਤ ਬਾਲਾ ਬੁੱਧ ਵਿਸਾਲਾ, ਸੰਗ ਲੈ ਕੀ ਲਾਜ।
ਸਤਨਾਮ ਸ੍ਰੀ। ਮਹਾਰਾਜ ਜੀ ਕਹਿੰਦੇ ਹੇ ਭਾਈ ਬਾਲਾ ਜੀ, ਤੁਹਾਡੀ ਬੁੱਧੀ ਬੜੀ ਵਿਸ਼ਾਲ ਹੈ, ਤੁਸੀਂ ਬੜੇ ਸਿਆਣੇ ਹੋ, ਸਮਤਵਾਨ ਹੋ, ਗੱਲ ਭਾਵੇਂ ਤੁਸੀਂ ਸਹੀ ਕਹਿ ਰਹੇ ਹੋ, ਪਰ ਭਾਈ ਬਾਲਾ ਜੀ ਸੰਗ ਲਏ ਕੀ ਲਾਜ, ਅਸੀਂ ਮਰਦਾਨੇ ਨੂੰ ਆਪਣੇ ਨਾਲ ਲਿਆਏ ਹਾਂ ਅਤੇ ਉਹਦੀ ਲਾਜ ਰੱਖਣੀ, ਉਹਦੀ ਪੈਜ ਰੱਖਣੀ, ਇਹ ਸਾਡਾ ਬਿਰਧ ਹੈ, ਨਾਲ ਜੋ ਲਿਆਏ ਹਾਂ, ਅਤੇ ਜਿਹਦੀ ਬਾਂਹ ਮੇਰੇ ਸਾਹਿਬ ਫੜੀ ਹੋਵੇ ਨਾ ਕਦੇ ਛੱਡਦੇ ਨਹੀਂ। ਤੇਗ ਬਹਾਦਰ ਬੋਲਿਆ, ਧਰ ਪਿਆ ਧਰਬ ਨਾ ਛੋਡੀਐ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਹੇ ਨਾ ਛੋਡੀਐ। ਇਹ ਨਾਵੇਂ ਪਾਤਸ਼ਾਹ ਦੇ ਬਚਨ ਨੇ। ਅਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਬਾਲਾ ਜੀ ਸੰਗ ਲਏ ਕੀ ਲਾਜ, ਉਹਨਾਂ ਨੂੰ ਨਾਲ ਲਿਆਏ ਆ ਅਤੇ ਨਾਲ ਲਿਆਇਆਂ ਦੀ ਲਾਜ ਹੈ, ਉਹ ਲਾਜ ਸਾਨੂੰ ਰੱਖਣੀ ਪਏਗੀ।
ਬੋ ਭੂਕ ਸੁਭਾਉ ਤੀਰ ਨਸਾਓ ਪੁਨ ਤੇ ਸੋ ਅਮ ਕਾਜ।
ਭਾਈ ਮਰਦਾਨੇ ਦਾ ਸੁਭਾਅ ਬਹੁਤ ਹੀ ਭੁੱਖ ਲੱਗਣ ਵਾਲਾ, ਉਹਨਾਂ ਨੂੰ ਡਾਢੀ ਭੁੱਖ ਲੱਗਦੀ ਅਤੇ ਜਦੋਂ ਭੁੱਖ ਲੱਗਦੀ ਹੈ ਅਤੇ ਉਸ ਵੇਲੇ ਉਹਨਾਂ 'ਚ ਧੀਰਜ ਨਹੀਂ ਰਹਿੰਦਾ, ਧੀਰਜ ਉਹਨਾਂ ਦਾ ਨੱਸ ਜਾਂਦਾ ਅਤੇ ਨਾਲੇ ਮਰਦਾਨਾ ਸਾਡਾ ਰਬਾਬੀ ਹੈ ਅਤੇ ਜਦੋਂ ਸਾਨੂੰ ਬਾਣੀ ਉਤਰਨੀ ਤਾਂ ਅਸੀਂ ਕਿਹਨੂੰ ਆਖਾਂਗੇ ਰਬਾਬ ਮਦਾਰ ਮਰਦਾਨਿਆਂ ਰਬਾਬ ਛੇੜ, ਉਸੇ ਨੂੰ ਕਹਿਣਾ ਨਾ, ਉਹਦੇ ਨਾਲ ਸਾਡਾ ਕੰਮ ਵੀ ਹੈ। ਇਸ ਕਰਕੇ ਅਸੀਂ ਉਹਨੂੰ ਉੱਥੇ ਨਹੀਂ ਇਸ ਤਰ੍ਹਾਂ ਛੱਡ ਸਕਦੇ।
ਸਿਮਰਨ ਮਮ ਕਰਤਾ ਅਬ ਉਰ ਡਰਤਾ ਚਲੋ ਛੁਟਾਵੇਂ ਤਾਸ।
ਸਾਨੂੰ ਯਾਦ ਕਰ ਰਹੇ ਨੇ, ਸਾਡਾ ਸਿਮਰਨ ਕਰ ਰਹੇ ਨੇ ਅਤੇ ਹੁਣ ਸਿਮਰਨ ਕਰਦਿਆਂ ਨੂੰ ਤਾਂ ਛੁਡਾਉਣਾ ਹੀ ਪਏਗਾ ਨਾ, ਜਿਹੜਾ ਸਾਨੂੰ ਯਾਦ ਕਰਦਾ ਉਹਨੂੰ ਤਾਂ ਅਸੀਂ ਛੁਡਾਉਂਦੇ ਹੀ ਹਾਂ। ਉਹ ਸਾਡਾ ਸਿਮਰਨ ਕਰ ਰਹੇ ਨੇ, ਸਾਨੂੰ ਯਾਦ ਕਰ ਰਹੇ ਨੇ ਅਤੇ ਚਲੋ ਚੱਲੀਏ ਬਾਲਾ ਜੀ ਛੇਤੀ ਨਾਲ ਚੱਲ ਕੇ ਆਪਾਂ ਭਾਈ ਮਰਦਾਨੇ ਨੂੰ ਛੁਡਾ ਲਈਏ।
ਇਉਂ ਕਹਿ ਗੁਰਪੂਰਨ ਗਵਨੇ ਤੂਰਨ ਦੁੱਖ ਭੰਜਨ ਨਿਜ ਦਾਸ।
ਆਪਣਿਆਂ ਦਾਸਾਂ ਦੇ ਦੁੱਖ ਭੰਨਣ ਵਾਲੇ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ, ਇੱਦਾਂ ਬਚਨ ਕਹਿ ਕੇ ਭਾਈ ਸਾਹਿਬ ਭਾਈ ਬਾਲੇ ਨੂੰ ਨਾਲ ਲੈ ਕੇ ਭਾਈ ਮਰਦਾਨੇ ਦਾ ਬੰਧਨ ਕੱਟਣ ਵਾਸਤੇ, ਭਾਈ ਮਰਦਾਨੇ ਦਾ ਦੁੱਖ ਦੂਰ ਕਰਨ ਲਈ, ਜੋ ਆਪਣਿਆਂ ਦਾਸਾਂ ਦਾ ਦੁੱਖ ਵੇਖ ਹੀ ਨਹੀਂ ਸਕਦੇ, ਐਸੇ ਗਰੀਬ ਨਿਵਾਜ ਪਾਤਸ਼ਾਹ ਸਾਹਿਬ ਚੱਲ ਪਏ।
ਕਬਿਤ ਮੋਕੋ ਲੀਨੋ ਸੰਗ ਅਰਬਿੰਦ ਨੈਣ ਗਏ ਤਾਂ।
ਮੈਨੂੰ ਨਾਲ ਲੈ ਲਿਆ ਭਾਈ ਬਾਲਾ ਜੀ, ਆਪਣੀ ਹੱਡ ਬੀਤੀ ਸੁਣਾਉਂਦੇ ਨੇ ਕਥਾ, ਅੱਖਾਂ ਨਾਲ ਵੇਖੀ ਸੁਣਾ ਰਹੇ ਨੇ ਕਥਾ ਗੁਰੂ ਅੰਗਦ ਸਾਹਿਬ ਨੂੰ। ਹੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਮੈਨੂੰ ਅਰਬਿੰਦ ਨੈਣ ਕਮਲ ਨੈਣ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨਾਲ ਲੈ ਲਿਆ।
ਇੰਡ ਕੁਰੂਪ ਮਰਦਾਨਾ ਜਾਂ ਵੈਸਿਆ।
ਉੱਥੇ ਲੈ ਕੇ ਸਤਿਗੁਰੂ ਜੀ ਮੈਨੂੰ ਚਲੇ ਗਏ ਜਿੱਥੇ ਭਾਈ ਮਰਦਾਨੇ ਨੂੰ ਮੇਂਢਾ ਬਣਾਇਆ ਹੋਇਆ, ਗਲ 'ਚ ਰੱਸੀ ਪਾਈ ਹੋਈ, ਕਿੱਲੇ ਦੇ ਨਾਲ ਬੰਨਿਆ ਹੋਇਆ।
ਹੇਰ ਕਰ ਦੂਰੀ ਤੇ ਪੂਰਾ ਰਖਾਏ ਉੱਠਿਓ।
ਕਹਿੰਦੇ ਮਰਦਾਨਾ ਜੀ ਪਹਿਲੋਂ ਬੈਠੇ ਹੋਏ ਸਨ ਥੱਲੇ ਮੇਂਢੇ ਦੇ ਰੂਪ ਦੇ ਵਿੱਚ, ਕਹਿੰਦੇ ਜਦੋਂ ਮਹਾਰਾਜ ਜੀ ਤੇ ਮੈਨੂੰ ਆਉਂਦਿਆਂ ਵੇਖਿਆ ਨਾ, ਤੇ ਕਹਿੰਦੇ ਉਸੇ ਵੇਲੇ ਬੜੇ ਖੁਸ਼ ਹੋਏ, ਫੁਰਕਾਉਣ ਲੱਗੇ ਖੁਸ਼ੀ ਦੇ ਨਾਲ ਤੇ ਉੱਠ ਕੇ ਖਲੋ ਗਏ।
ਨਾਸਾ ਫੁਰਕਾਏ ਖੁਰ ਅਮਨੀ ਹਨੇਸਿਆ।
ਕਹਿੰਦੇ ਫੁਰਾਟਾ ਮਾਰਦੇ ਨਾਸਾਂ ਦੇ ਨਾਲ ਵੀ ਆ ਗਏ ਹੋ ਮੇਰੀ ਜਾਨ ਦੇ ਸਾਈਂ, ਆ ਗਏ ਜੇ ਤੇ ਕਹਿੰਦੇ ਆਪਣੇ ਪੈਰਾਂ ਨੂੰ ਖੁਰਾਂ ਨੂੰ ਜ਼ਮੀਨ ਤੇ ਮਾਰਦੇ ਨੇ।
ਪਿਆ ਪਿਆ ਪਨੇ ਮੁਖ ਔਰ ਨਾ ਚੱਲੇ ਹੈ ਬਸ।
ਕਹਿੰਦੇ ਆਪਣੇ ਮੂੰਹ ਭੈ 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 ਏਦਾਂ ਉਚਾਰਦੇ ਭਾਈ ਮਰਦਾਨਾ ਜੀ, ਮਹਾਰਾਜ ਮੈਂ ਆ ਮੈਨੂੰ ਛੁਡਾਓ, ਇਹਦਾ ਆਵਾਜ਼ਾਂ ਪੇ ਮਾਰਦੇ ਭਾਈ ਮਰਦਾਨਾ ਜੀ ਗਰੀਬ ਨਿਵਾਜ ਪਾਤਸ਼ਾਹ ਜੀ ਨੂੰ।
ਦੇਖ ਦੇਖ ਬਿਕਸਤ ਬਨਨ ਕੁਸੇਸੀਆ।
ਕਹਿੰਦੇ ਮਹਾਰਾਜ ਜੀ ਦਾ ਸੋਹਣਾ ਸਰੂਪ ਵੇਖ ਕੇ ਨਾ, ਵੇਖ ਕੇ ਕਹਿੰਦੇ ਖਿੜ ਗਏ ਨੇਤਰ, ਜਿਹੜੇ ਨੇਤਰਾਂ ਵਿੱਚ ਕਹਿੰਦੇ ਪਹਿਲੋਂ ਰੱਜ ਕੇ ਭਾਰੀ ਦੁੱਖ ਸੀ, ਦੀਨਤਾਈ ਸੀ, ਮਹਾਰਾਜ ਜੀ ਨੂੰ ਵੇਖਦਿਆਂ ਕਹਿੰਦੇ ਖਿੜ ਗਏ ਭਾਈ ਮਰਦਾਨਾ ਜੀ, ਹਿਰਦੇ 'ਚ ਖੁਸ਼ੀ ਆ ਗਈ ਵੀ ਮੈਨੂੰ ਛੁਡਾਉਣ ਆ ਗਏ ਨੇ, ਮੇਰੇ ਮਾਲਕ ਪਹੁੰਚ ਗਏ ਨੇ।
ਗਏ ਤਿਸ ਆਲੀਆ ਦਿਆਲ ਦਰ ਠਾਂਡੇ ਪਏ।
ਉਸੇ ਘਰ ਦੇ ਕੋਲ ਸਾਹਮਣੇ ਦਰਵਾਜ਼ੇ ਦੇ ਜਿੱਥੇ ਅੰਦਰ ਭਾਈ ਮਰਦਾਨਾ ਜੀ ਬੱਧੇ ਹੋਏ, ਅਤੇ ਭਾਈ ਮਰਦਾਨੇ ਦੀ ਨਿਗਾਹ ਬਾਹਰ ਤੱਕ ਜਾਂਦੀ ਹੈ ਜਿੱਧਰ ਸਤਿਗੁਰੂ ਜੀ ਆਏ ਨੇ, ਉਸੇ ਘਰ ਦੇ ਦਰਵਾਜ਼ੇ ਦੇ ਮੂਹਰੇ ਦਿਆਲੂ ਕਿਰਪਾਲੂ ਸਾਹਿਬ ਸੱਚੇ ਪਾਤਸ਼ਾਹ ਜੀ ਆਣ ਖਲੋਤੇ ਨੇ।
ਸੁੰਦਰ ਸਰੀਰ ਚੀਰ ਸਜੇ ਸ਼ੁਭ ਬੇਸਿਆ।
ਸੋਹਣਾ ਸਰੂਪ ਗੁਰੂ ਜੀ ਦੇ ਸੋਹਣੇ ਬਸਤਰ ਸਰੀਰ ਤੇ ਧਾਰਨ ਕੀਤੇ ਹੋਏ, ਚਿਹਰੇ ਤੇ ਬੜੀ ਕ੍ਰਾਂਤੀ ਲਾਲੀ ਦਗ ਦਗ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਤੇਜਸਵੀ ਸਰੂਪ ਜਾਉ ਜਲਾਲ ਹੈ।
ਕਾਮਨੀ ਜੇ ਕਾਮ ਰਤ ਭੋਗ ਅਬਲਾਖਾ। ਔਰ
ਉੱਥੇ ਉਹ ਇਸਤਰੀਆਂ ਬੈਠੀਆਂ ਜਿਹਨਾਂ ਅੰਦਰ ਕਾਮ ਦੀ ਰਤ ਹੈ, ਤੇ ਇਹੋ ਜਿਹੀਆਂ ਕਾਮਨੀਆਂ ਇਸਤਰੀਆਂ ਜਿਹੜੀਆਂ ਆਪਣੇ ਹਿਰਦੇ 'ਚ ਭਾਰੀ ਅਭਲਾਖਾ ਰੱਖਦੀਆਂ ਨੇ।
ਹੇਰ ਕਰ ਤਾਮ ਦਰ ਚਾਮਲੀ ਅਪਾਰੀ।
ਮਹਾਰਾਜ ਜੀ ਨੂੰ ਆਪਣੇ ਘਰ ਦੇ ਦਰਵਾਜ਼ੇ ਮੂਹਰੇ ਖਲੋਤਿਆਂ ਤੱਕ ਕੇ ਕਹਿੰਦੇ ਬੜੀ ਖੁਸ਼ੀ ਹੋਈ ਉਹਨਾਂ ਅੰਦਰ, ਕਿ ਕਹਿੰਦੇ ਪਹਿਲਾਂ ਇੱਕ ਪਰਦੇਸੀ ਸਾਡੇ ਕਾਬੂ ਆਇਆ, ਦੋ ਹੋਰ ਆ ਗਏ ਨੇ, ਵੇਖ ਕੇ ਇਸ ਤਰ੍ਹਾਂ ਉਹਨਾਂ ਦੇ ਮਨਾਂ ਵਿੱਚ ਬੜੀ ਭਾਰੀ ਖੁਸ਼ੀ ਹੋਈ।
ਉੱਤੀ ਚਾਰ ਬੈਠੀ ਤਾਂ ਦੋਹੇ ਉੱਠ ਦੂਰ ਆਈ,
ਚਾਰ ਜਣੀਆਂ ਬੈਠੀਆਂ ਸਨ ਉੱਥੇ, ਕਹਿੰਦੇ ਦੋ ਦੌੜ ਕੇ ਭਾਈ ਬਾਲਾ ਜੀ ਵੱਲ ਔਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵੱਲ ਆਈਆਂ।
ਤੰਤ ਲੀਏ ਹੱਥ ਮੰਤ ਮੁੱਕ ਤੇ ਉਚਾਰੇ,
ਹੱਥਾਂ ਵਿੱਚ ਰੱਸੀਆਂ ਫੜੀਆਂ ਹੋਈਆਂ ਦੋਹਾਂ ਨੇ, ਤੇ ਹੱਥਾਂ ਵਿੱਚ ਫੜੀਆਂ ਰੱਸੀਆਂ ਦੇ ਨਾਲ ਅੱਗੇ ਵਧੀਆਂ ਤੇ ਆਪਣੇ ਮੂੰਹ ਕੁਝ ਮੰਤਰ ਪੜ੍ਹਦੀਆਂ ਨੇ, ਫੂਕਾਂ ਮਾਰਦੀਆਂ ਆਉਂਦੀਆਂ ਨੇ ਤੇ ਮੰਤਰ ਪੜ੍ਹ ਕੇ ਫੂਕਦੀਆਂ ਹੋਈਆਂ ਰੱਸੀਆਂ ਲੈ ਕੇ ਅੱਗੇ ਆਈਆਂ।
ਲੋਚਨ ਨਚਾਇਆ ਭਾਵ ਦਿਖ ਰਾਏ ਕਰ,
ਆਪਣੀਆਂ ਅੱਖਾਂ ਨੂੰ ਨਚਾਉਂਦਿਆਂ ਹਾਵ ਭਾਵ ਵਿਖਾਉਂਦਿਆਂ ਤੇ ਕਹਿੰਦੇ ਬੜੇ ਵਿਭਚਾਰਣੀ ਬਿਰਤੀ ਲੈ ਕੇ ਮਹਾਰਾਜ ਜੀ ਵੱਲ ਵਧੀਆਂ ਹਨ।
ਮੁਖ ਮੁਸਕਾਏ ਔਰ ਹਰਕ ਸੁਤਾਰੇ,
ਔਰ ਮੂੰਹ ਮੁਸਕਰਾਉਂਦੀਆਂ, ਮਨ ਚ ਬੜੀ ਖੁਸ਼ੀ ਮਨਾਉਂਦੀਆਂ, ਪ੍ਰਸੰਨਤਾ ਮਨਾਉਂਦੀਆਂ ਨੇ।
ਮੇਰੇ ਘਰ ਤੰਤ ਜਬ ਡਰਨ ਲੱਗੀ ਹੈ ਇੱਕ,
ਭਾਈ ਬਾਲਾ ਜੀ ਕਹਿੰਦੇ ਉਹਨਾਂ ਦੋਹਾਂ ਇਸਤਰੀਆਂ ਚੋਂ ਇੱਕ ਮੇਰੇ ਵੱਲ ਵਧੀ ਪਹਿਲੋਂ, ਤੇ ਇੱਕ ਇਸਤਰੀ ਹੱਥ ਵਿੱਚ ਉਹਨੇ ਤੰਤ ਰੱਸੀ ਫੜੀ ਹੋਈ ਤੇ ਰੱਸੀ ਲੈ ਕੇ ਜਦੋਂ ਮੇਰੇ ਗਲ ਚ ਪਾਉਣ ਵਾਸਤੇ ਅੱਗੇ ਆਈ,
ਭਾਈ ਤਤਕਾਲ ਮੀਟੀ ਕੁਲਟਾ ਕੁਨਾਰੇ,
ਕੁਲਟਾ ਕੁਨਾਰ ਇਸਤਰੀ ਜਾਤੀ ਦੇ ਉੱਤੇ ਵੱਡੀ ਭਾਰੀ ਕਲੰਕ, ਕਹਿੰਦੇ ਉਸੇ ਵਕਤ ਜਦੋਂ ਕਹਿੰਦੇ ਮੇਰੇ ਗਲ ਰੱਸੀ ਪਾਉਣ ਲੱਗੇ, ਸਤਿਗੁਰੂ ਜੀ ਨੇ ਬੰਕੀ ਨਿਗਾਹ ਨਾਲ ਵੇਖਿਆ ਉਹਦੇ ਵੱਲ ਤੇ ਜਿਸ ਵੇਲੇ ਵੇਖਿਆ ਤੇ ਉਸੇ ਵੇਲੇ ਕਹਿੰਦੇ ਮਹਿੰਦੀ ਦਾ ਰੂਪ ਬਣ ਗਈ, ਉਹ ਮਹਿੰਦੀ ਦਾ ਰੂਪ ਧਾਰਨ ਕਰ ਗਈ।
ਸਵਈਆ ਦੂਸਰੀ ਦੌਰ ਗਈ ਦਿਸ਼ ਸ੍ਰੀ ਗੁਰ ਸੋ ਉਕਸੀ ਤੰਤ ਪਾਵਨ ਹੇਤੋ,
ਜਿਹੜੀ ਦੂਸਰੀ ਸੀ ਉਹ ਦੌੜ ਕੇ ਆਈ ਗੁਰੂ ਨਾਨਕ ਸਾਹਿਬ ਦੇ ਗਲ ਚ ਰੱਸੀ ਪਾਉਣ ਵਾਸਤੇ, ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਜਿਸ ਵੇਲੇ ਰੱਸੀ ਪਾਉਣ ਲਈ ਤੰਤ ਪਾਉਣ ਲਈ ਆਈ,
ਹੋਏ ਗਈ ਸ਼ਰਮਾ ਤਨ ਤੂਰਨ ਪੂਰਨ ਕੀ ਅਬ ਗਿਆ ਦੁੱਖ ਦੇ ਤੋ,
ਜਿਸ ਵੇਲੇ ਧਾਗਾ ਪਾਉਣ ਲੱਗੀ ਨਾ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਗਲ ਵੱਲ ਤੇ ਪਾਤਸ਼ਾਹ ਵੇਖਿਆ ਤੇ ਗੁਰਦੇਵ ਦੇ ਵੇਖਣ ਦੀ ਦੇਰੀ ਸੀ, ਉਸੇ ਵੇਲੇ ਕੁੱਤੀ ਦਾ ਸਰੂਪ ਬਣ ਗਈ। ਸ਼ਰਮਾ ਸੰਸਕ੍ਰਿਤ ਵਿੱਚ ਜਿੱਥੋਂ ਦੁਨੀਆਂ ਦੇ ਸਾਰੇ ਤੰਤਰ ਮੰਤਰ ਜੰਤਰ ਪੈਦਾ ਹੁੰਦੇ ਨੇ, ਉੱਥੇ ਮੰਤਰਾਂ ਜੰਤਰਾਂ ਦਾ ਜ਼ੋਰ ਭਲਾ ਕੀ ਚੱਲਣਾ ਸੀ। ਇਸ ਕਰਕੇ ਸਤਿਗੁਰੂ ਜੀ ਨੇ ਆਪਣੇ ਗੁਰਸਿੱਖਾਂ ਨੂੰ ਦੁਨੀਆਂ ਦੇ ਜਿਤਨੇ ਤੰਤਰ ਮੰਤਰ ਜੰਤਰ ਨੇ ਨਾ, ਉਹਨਾਂ ਸਾਰਿਆਂ ਦਾ ਮੂਲ ਦੇ ਦਿੱਤਾ, ਉਹਨੂੰ ਮੂਲ ਮੰਤਰ ਕਹਿੰਦੇ ਨੇ। ਅਤੇ ਜਿੱਥੇ ਮੂਲ ਮੰਤਰ ਦਾ ਜਾਪ ਹੁੰਦਾ ਉੱਥੇ ਕੋਈ ਤੰਤਰ ਮੰਤਰ ਜੰਤਰ ਨਹੀਂ ਚੱਲਦਾ। ਪਰ ਭੁਲੇਖਾ ਭਰਮ ਸੰਦੇਹ ਅੱਜ ਦੇ ਨਿਸ਼ਰਧਕ ਸਿੱਖਾਂ ਦੇ ਵਿੱਚ ਪੈ ਗਿਆ ਹੈ ਅਤੇ ਉਹ ਗੁਰੂ ਸਾਹਿਬ ਜੀ ਦੇ ਮੂਲ ਮੰਤਰ ਦਾ ਭਰੋਸਾ ਵਿਸ਼ਵਾਸ ਛੱਡ ਕੇ, ਟੇਕ ਛੱਡ ਕੇ ਤੁਰ ਪੈਂਦੇ ਨੇ ਪਖੰਡੀ ਬਾਬਿਆਂ ਦੇ ਤੰਤਰਾਂ ਮੰਤਰਾਂ ਦੇ ਭੁਲੇਖਿਆਂ ਵਿੱਚ ਵੀ ਸ਼ਾਇਦ ਉੱਥੋਂ ਕੁਝ ਮਿਲ ਜਾਏਗਾ। ਮਹਾਰਾਜ ਜੀ ਦੇ ਮੂਲ ਮੰਤਰ ਦੇ ਵਿੱਚੋਂ ਜੋ ਨਹੀਂ ਨਾ ਮਿਲਿਆ ਉਹ ਕਿਤੋਂ ਨਹੀਂ ਮਿਲਦਾ। ਅਤੇ ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਦੇ ਭਲਾ ਕਿਹੜਾ ਕੋਈ ਤੰਤਰ ਮੰਤਰ ਚੱਲਣਾ ਸੀ, ਤੰਤ ਮੰਤ ਨਾ ਜੋ ਹੀ ਤਿਤ ਚਾਖ ਨਾ ਲਾਗੈ, ਉਹਨੂੰ ਕੋਈ ਤੰਤਰ ਮੰਤਰ ਨਹੀਂ ਜੋਂਦਾ, ਕੋਈ ਨਜ਼ਰ ਨਹੀਂ ਲੱਗਦੀ ਮੇਰੇ ਸਾਹਿਬ ਜਿਹਦੇ 'ਤੇ ਆਪਣੀ ਸਵੱਲੀ ਨਿਗਾਹ ਕਰ ਦੇਣ, ਅਤੇ ਉਹ ਤਾਂ ਆਪ ਮਾਲਕ ਨੇ, ਆਪ ਨਿਰੰਕਾਰ ਨੇ, ਉਹਨਾਂ 'ਤੇ ਧਾਗੇ ਦਾ ਕੀ ਜ਼ੋਰ ਚੱਲਣਾ ਸੀ। ਵੇਖਿਆ ਕਹਿੰਦੇ ਉਸੇ ਵੇਲੇ ਉਹ ਇਸਤਰੀ ਸ਼ਰਮਾ ਬਣ ਗਈ, ਭਾਵ ਕੁੱਤੀ ਦਾ ਸਰੂਪ ਧਾਰਨ ਕਰ ਗਈ।
ਔਰ ਹੁਤੀ ਡਰ ਧਾਰ ਦੈ ਇੱਕ ਬਾਜ ਬਰੀ ਤਤਕਾਲ ਨਕੇਤੋ,
ਹੋਰ ਬੈਠੀਆਂ ਸੀ ਉਹ ਵੇਖ ਕੇ ਡਰ ਕੇ ਅੱਗੇ ਲੱਗ ਕੇ ਨੱਠ ਪਈਆਂ ਵੀ ਇਹ ਤਾਂ ਸਾਡਾ ਵੀ ਕੋਈ ਸਰਤਾਜ ਉਸਤਾਦ ਆ ਗਿਆ ਕੋਈ ਜਾਪਦਾ ਤੰਤਰਾਂ ਮੰਤਰਾਂ ਦਾ, ਉਹ ਦੌੜ ਪਈਆਂ ਅੱਗੇ ਲੱਗ ਕੇ ਅਤੇ ਜਿੰਨੀਆਂ ਹੋਰ ਇਸਤਰੀਆਂ ਸਨ ਉਹ ਵੀ ਅੱਗੇ ਲੱਗ ਕੇ ਦੌੜ ਪਈਆਂ, ਕਹਿੰਦੇ ਹੁਣ ਆਪਣੇ ਘਰਾਂ ਨੂੰ ਦੌੜ ਪਈਆਂ।
ਮੇਕ ਕੇ ਸੰਗ ਬਦਿਓ ਫੁਰ ਕਹਿ ਬੋ ਸ਼੍ਰੀ ਗੁਰੂ ਕੋ ਨਿਜ ਦੇਵਨ ਭੇਤੋ,
ਇਸਤਰੀ ਕੁੱਤੀ ਦਾ ਰੂਪ ਬਣੀ ਹੋਈ, ਇੱਕ ਮਹਿੰਦੀ ਦਾ ਬਣੀ ਹੋਈ, ਕਿੱਲੀ ਦੇ ਨਾਲ ਕਿੱਲੀਆਂ ਦੇ ਨਾਲ ਬੰਨ੍ਹ ਦਿੱਤੀਆਂ ਦੋਵੇਂ ਅਤੇ ਫੁਰਕੀ ਜਾਣ ਉੱਥੇ ਖਲੋਤੀਆਂ। ਕਹਿੰਦੇ ਇਸ ਪ੍ਰਕਾਰ ਦਾ ਭਾਰੀ ਦੁੱਖ ਹੋਇਆ।
ਮੇਕ ਕੇ ਸੰਗ ਬਦਿਓ ਮਰਦਾਨਾ ਬੋ ਸ਼੍ਰੀ ਗੁਰੂ ਕੋ ਨਿਜ ਦੇਵਨ ਭੇਤੋ,
ਭਾਈ ਮਰਦਾਨਾ ਜੀ ਮੇਖ ਨਾਲ ਬੰਨੇ ਹੋਏ, ਮਹਾਰਾਜ ਉੱਧਰ ਲੱਗ ਗਏ, ਮੇਰੇ ਵੱਲ ਵੀ ਨਿਗਾਹ ਮਾਰੋ। ਭਾਈ ਮਰਦਾਨਾ ਜੀ ਫੁਰਕਾਉਣ, ਆਪਣੇ ਪੈਰਾਂ ਨਾਲ ਜ਼ਮੀਨ 'ਤੇ ਖੁਰ ਮਾਰਨ, ਮਹਾਰਾਜ ਮੇਰੇ ਵੱਲ ਵੀ ਵੇਖੋ, ਮੈਂ ਆ ਇੱਧਰ ਖਲੋਤਾ, ਬੋਲ ਸਕਦੇ ਨਹੀਂ। ਅਤੇ ਇਸ ਪ੍ਰਕਾਰ ਨਾਲ ਸਰੀਰ ਦੇ ਹਾਵਾਂ ਭਾਵਾਂ ਨਾਲ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੱਲ ਵੇਖ ਰਹੇ ਨੇ।
ਕਬਿਤ ਬੋਲੇ ਤਬ ਨਾਨਕ ਜੀ ਜਾਓ ਅਬ ਬਾਲਾ ਤੁਮ।
ਮਹਾਰਾਜ ਜੀ ਭਾਈ ਮਰਦਾਨੇ ਵੱਲ ਵੇਖ ਕੇ ਇਸ਼ਾਰਾ ਕੀਤਾ, ਧੀਰਜ ਰੱਖ, ਪਹਿਲੋਂ ਆਉਣ ਨੂੰ ਵੀ ਕਾਹਲਾ ਸੀ। ਭਾਈ ਬਾਲੇ ਨੂੰ ਆਖਿਆ, ਭਾਈ ਬਾਲਾ ਜੀ ਜਾਓ, ਤੁਸੀਂ ਜਾਓ ਛੇਤੀ ਦੇ ਨਾਲ ਇਹਨਾਂ ਦੇ ਕੋਲ।
ਕੰਠ ਮਰਦਾਨੇ ਕਹਤੇ ਤੋਰ ਡਾਰ ਬੰਦਨਾ।
ਜਿਹੜੀ ਆ ਧਾਗਾ ਰੱਸੀ ਗਲ ਚ ਪਾਈ ਨਾ ਭਾਈ ਮਰਦਾਨੇ ਦੇ, ਇਹ ਧਾਗਾ ਜਾ ਕੇ ਤੁਸੀਂ ਤੋੜ ਦਿਓ ਛੇਤੀ ਨਾਲ।
ਆਏ ਸੁਕੋ ਪਾਏ ਤਤਕਾਲ ਡਿੱਗ ਜਾਏ ਕਰ।
ਬਾਲਾ ਜੀ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਉਸੇ ਵੇਲੇ ਤਾਤਕਾਲ ਉਸ ਮਿੰਡੇ ਬਣੇ ਭਾਈ ਮਰਦਾਨਾ ਜੀ ਦੇ ਕੋਲ ਗਏ।
ਕੰਠ ਜਿਉ ਤੰਤ ਸੋ ਕੀਨੋ ਐ ਨਿਕੰਦਨਾ।
ਪਾਇਆ ਉਹ ਧਾਗਾ ਭਾਈ ਮਰਦਾਨੇ ਦੇ, ਭਾਈ ਬਾਲਾ ਜੀ ਨੇ ਹੱਥ ਨਾਲ ਵਾਹਿਗੁਰੂ ਕਹਿ ਕੇ ਤੋੜ ਦਿੱਤਾ।
ਮਾਨਵ ਕੀਤੇ ਪਈ ਫੇਰ ਮਰਦਾਨੇ ਹੂੰ ਕੀ।
ਭਾਈ ਮਰਦਾਨਾ ਜੀ ਫੇਰ ਮਾਨਵੀ ਸਰੀਰ ਚ ਮੁੜ ਆ ਗਏ, ਮਾਨਵੀ ਦੇਹ ਫੇਰ ਉਸੇ ਵੇਲੇ ਬਣ ਗਈ।
ਆਏ ਗੁਰ ਪੂਰਨ ਕੀਨ ਤਬ ਬੰਦਨਾ।
ਸਤਿਗੁਰਾਂ ਦੇ ਚਰਨਾਂ ਤੇ ਆ ਕੇ ਭਾਈ ਮਰਦਾਨੇ ਨੇ ਬੰਦਨਾ ਕੀਤੀ। ਮਹਾਰਾਜ ਧੰਨਵਾਦ ਹੈ, ਸ਼ੁਕਰ ਹੈ ਆਪ ਜੀ ਨੇ ਬਚਾ ਲਿਆ ਹੈ।
ਵੱਡੀ ਜੋ ਬਲਾਈ ਤਿੰਨ ਮਾਇ ਲੀਏ ਬੇਹਰਤ, ਸੂਦੋ ਮਨ ਮੇਰੋ ਹੁਣ ਸੋ ਜਾਨੋ ਛੰਦ ਬੰਦਨਾ।
ਮਹਾਰਾਜ ਇਹ ਤਾਂ ਵੱਡੀਆਂ ਬਲਾਵਾਂ ਸੀ, ਪਤਾ ਨੀ ਕਿਹੋ ਜਿਹੀਆਂ ਭਿਆਨਕ ਬਲਾਵਾਂ ਦੇ ਦੇਸ਼ ਵਿੱਚ ਮਹਾਰਾਜ ਲਿਆ ਫਸਾਇਆ ਸੀ। ਮਹਾਰਾਜ ਗਰੀਬ ਨਵਾਜ ਸਾਹਿਬ ਜੀ, ਮੈਨੂੰ ਤਾਂ ਕੋਈ ਵਲ ਛਲ ਨਹੀਂ ਸੀ ਆਉਂਦਾ, ਮੈਂ ਤਾਂ ਸਿੱਧੇ ਮਨ ਨਾਲ ਇਹਨਾਂ ਵੱਲ ਪ੍ਰਸ਼ਾਦਾ ਮੰਗਣ ਨੂੰ ਆਉਂਦਾ ਸੀ, ਇਹਨਾਂ ਨੇ ਅੱਗੇ ਕੁਝ ਹੋਰ ਹੀ ਕਲਾ ਵਰਤਾ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ, ਮੈਨੂੰ ਛੁਡਾ ਲਿਆ।
ਨਾਨਕ ਬਖਾਨਾ ਸੁਨ ਕਾਨ ਮਰਦਾਨਾ, ਨਾ ਬੈਨ ਮਮ ਮਾਨਾ ਤੁਮ ਕਰੀ ਮਨ ਭਾਈਆ।
ਮਹਾਰਾਜ ਗੁਰੂ ਨਾਨਕ ਸਾਹਿਬ ਬੋਲੇ, ਭਾਈ ਮਰਦਾਨਾ ਜੀ ਤੁਸੀਂ ਸਾਡਾ ਬਚਨ ਨਹੀਂ ਮੰਨਿਆ, ਤੇ ਸਾਡਾ ਬਚਨ ਨਾ ਮੰਨਣ ਕਰਕੇ ਆਪਣੀ ਮਨ ਭਾਉਣ ਦੀ ਕੀਤੀ ਹੈ। ਜੋ ਤੁਹਾਡੇ ਮਨ ਵਿੱਚ ਆਈ ਹੈ ਉਹ ਤੁਸੀਂ ਮਨ ਭਾਉਣ ਦੀ ਕੀਤੀ ਹੈ।
ਪੰਨਤ ਪਰਸ ਪਰ ਐਸੇ ਹੀ ਬਚਨ ਗੁਰ, ਤਾਂ ਹੀ ਕਾਲ ਬਿਖੈ ਕੰਤੀ ਅੰਗਨਾ ਕੇ ਆਈਆ।
ਮਹਾਰਾਜ ਜੀ ਇਹ ਕਹਿ ਰਹੇ ਸਨ ਭਾਈ ਮਰਦਾਨੇ ਨੂੰ, ਭਾਈ ਮਰਦਾਨਾ ਜੀ ਅੱਗੋਂ ਹੱਥ ਜੋੜਨ, ਮਹਾਰਾਜ ਮੇਰੀ ਭੁੱਲ ਹੈ ਮੈਂ ਮੰਨਦਾ। ਇਹ ਬਚਨ ਕਰ ਰਹੇ ਸਨ ਕਿ ਇਹਨੇ ਨੂੰ ਉਹ ਜਿਹੜੀਆਂ ਇਸਤਰੀਆਂ ਦੋਵੇਂ ਕਰੂਪ ਹੋ ਗਈਆਂ ਨੇ, ਇੱਕ ਕੂਕਰੀ ਦੇ ਸਰੀਰ ਵਿੱਚ ਤਬਦੀਲ ਹੋਈ, ਇੱਕ ਮਹਿੰਡੀ ਬਣੀ ਹੋਈ, ਅਤੇ ਉਹਨਾਂ ਦੇ ਜਿਹੜੇ ਪਤੀ ਸਨ ਉਹਨਾਂ ਨੇ ਵੇਖ ਲਿਆ, ਉਹ ਦੌੜ ਕੇ ਆਏ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪੜਨ ਫੜਨ ਵਾਸਤੇ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਵਿੱਚੋਂ ਅਸਲ ਕੌਣ ਨੇ, ਭੱਜ ਕੇ ਭਾਈ ਬਾਲੇ ਦੇ ਚਰਨ ਫੜਨ ਲੱਗੇ ਵੀ ਸ਼ਾਇਦ ਇਹ ਹੀ ਪੂਰੇ ਨੇ। ਭਾਈ ਬਾਲੇ ਨੇ ਆਖਿਆ, ਨਹੀਂ ਜੇ ਆਪਣੀ ਭੁੱਲ ਬਖਸ਼ਾਉਣੀ ਆ ਤਾਂ ਆਹ ਖਲੋਤੇ ਨੇ ਸਤਿਗੁਰੂ ਦੀਨ ਦੁਨੀਆ ਦੇ ਮਾਲਕ, ਇਹਨਾਂ ਦੇ ਚਰਨਾਂ 'ਚ ਨਮਸਕਾਰ ਕਰੋ। ਉਹਨਾਂ ਜਿਵੇਂ ਬੇਨਤੀਆਂ ਕੀਤੀਆਂ, ਮਹਾਰਾਜ ਇਹਨਾਂ ਦੀਆਂ ਭੁੱਲਾਂ ਬਖਸ਼ੋ, ਅਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਜਾਦੂਗਰਾਂ ਨੂੰ ਵੀ ਜਿਹੜੇ ਟੇਢੇ ਰਾਹਾਂ 'ਤੇ ਪਏ ਹੋਏ ਉਹਨਾਂ ਨੂੰ ਸਿੱਧੇ ਮਾਰਗ 'ਤੇ ਪਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਭੁੱਲੇ ਮਾਰਗ ਜਿਨੈ ਬਤਾਇਆ, ਭੁੱਲੇ ਮਾਰਗ ਜਿਨੈ ਬਤਾਇਆ, ਭੁੱਲੇ ਮਾਰਗ ਜਿਨੈ ਬਤਾਇਆ, ਭੁੱਲੇ ਮਾਰਗ ਜਿਨੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।